सतनाम श्री वाहे गुरु, हम अवगुण भरे एक गुण नाही, अमृत छाट बिखे बिख खाही, माया मोह भरम पै भूले, सुत तारा स्यों प्रीत लगाई। एक उत्तम पंथ सुनियो गुर संगत, तह मिलंत जम त्रास मिटाई। एक करदास भाट कीरत की, गुरु रामदास राखो सरणाई। एक करदास भाट कीरत की, गुरु रामदास राखो सरणाई। सो कहो टल गुरु सेवियै, एहनिस सहज सबाए, दर्शन परसिए गुरु के, जन्म मरण दुख जाए। दर्शन परसिए गुरु के, जन्म मरण दुख जाए। सतनाम श्री वाहे गुरु, सतनाम श्री वाहे गुरु। धनाश्री महला चौथा, इच्छा पूरक सर्व सुखदाता, हर जाके वस है काम देना। सो ऐसा हर ध्याई है मेरे जीअड़ै, ता सर्व सुख पावो मेरे मना। इच्छा पूरक सर्व सुखदाता, हर जाके वस है काम देना। सो ऐसा हर ध्याई है मेरे जीअड़ै, ता सर्व सुख पावो मेरे मना। जप मन सतनाम सदा सतनाम, हलत पलत मुखूजल होई है, नित ध्याई है हर पुरख निरंजना रहाओ। जय हर सिमरन भया, तैं उपाद गत कीनी, वड बागी हर जपना, जन नानक कौं गुर ए मत दीनी, जप हर भव जल तरना। जय हर सिमरन भया, तैं उपाद गत कीनी, वड बागी हर जपना, जन नानक कौ गुर ए मत दीनी, जप हर भव जल तरना। परम सत्कार योग सात संग जियो, वाहिगुरु जी का खालसा, वाहिगुरु जी की फतेह। अज असी सब धन धन बाबा बुढ़ा जी ने श्रद्धांजलि देन लई इत्थे हाजिर होए हैं। बहुत सेवा कमाई उन्होंने, लेकिन नाल दे नाल तुहानू दस देवां कि 6 हार नूं श्री गुरु हरगोबिंद साहब का जन्म दिहाड़ा भी है। उन्हां दे बारे भी असीं इत्थे हाजिर होए हैं कि मेरा मेन मुद्दा यही है कि गुरु साहब जिहड़े सन, बाबा बुढ़ा जी ने अरदास कीती, ओह प्रगट होए। बाबा बुढ़ा जी की सेवा जिहड़ी है महान है। 125 साल की उम्र, 113 साल सेवा, इतनी लंबी सेवा। एक तो प्रभु उन्होंने नाल सी, लंबी उम्र दिती। दूसरों की श्रद्धा, जिस तरीके उन्होंने सेवा की थी, वो महान है। ऐसी आरजू, ऐसी जिहड़ी उम्र है, बहुत घट सेवादारों ने मिलती है। वो बड़े भागी सन। जदों भी गुरु की चोण हुई, वो नंबर 2 ते आए। पर नंबर 2 ते आके भी इतने प्रमुख उभरे, उन्होंने बगैर गुरु का चलना मुश्किल से। एक किस्म नाल गुरु घर के करता धरता हो ही रहे, फुल टाइम केयर टेकर। बाबा जी का जन्म ਕੱਥੂ ਨੰਗਲ ਹੀ ਛੋਇਆ। ਕੱਥੂ ਨੰਗਲ ਪਿੰਡ 'ਚੋਂ ਸ਼ਹਿਰ ਬਣ ਗਿਆ ਅੰਮ੍ਰਿਤਸਰ ਦੇ ਕੋਲ ਹੈ। ਉਹਨਾਂ ਜਨਮ ਦੇ ਕੁਛ ਵਕਤ ਦੇ ਬਾਅਦ ਇਹ ਪਰਿਵਾਰ ਇੱਕ ਹੋਰ ਪਿੰਡ ਰਮਦਾਸ, ਜਿਹੜਾ ਕਿ ਰਾਵੀ ਨਦੀ ਦੇ ਸਾਈਡ 'ਤੇ ਹੈ, ਉਹਦੇ ਸ਼ਿਫਟ ਹੋ ਗਿਆ। ਉੱਥੇ ਜ਼ਮੀਨਾਂ ਲੈ ਲਈਆਂ ਪਰਿਵਾਰ ਨੇ। ਉੱਥੇ ਬਾਬਾ ਜੀ ਦਾ ਬਚਪਨ ਬੀਤ ਰਿਹਾ। 5-6 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੇ ਗਾਵਾਂ ਮੱਝਾਂ ਚਾਰਨੀਆਂ ਸ਼ੁਰੂ ਕਰਤੀਆਂ ਆਪਣੇ ਸਾਥੀਆਂ ਦੇ ਨਾਲ। ਉਹਨਾਂ ਦਿਨਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ 3 ਉਦਾਸੀਆਂ ਪੂਰੀਆਂ ਕਰਕੇ ਕਰਤਾਰਪੁਰਾ ਵਸੇ ਸੀ। ਕਰਤਾਰਪੁਰਾ ਵਸਾਇਆ ਸੀ ਉਹਨਾਂ ਨੇ, ਔਰ ਸੰਗਤਾਂ ਲਗਾਤਾਰ ਰਾਵੀ ਕ੍ਰੋਸ ਕਰਕੇ ਕਰਤਾਰਪੁਰ ਜਾਂਦੀਆਂ ਸਨ ਸਾਹਿਬਾਂ ਦੇ ਦਰਸ਼ਨ ਕਰਨ ਦੇ ਵਾਸਤੇ। ਸੋ ਬਹੁਤ ਉਪਮਾ ਸੁਣੀ ਨੇ ਬੱਚੇ ਨੇ। ਇਹਦਾ ਬਚਪਨ ਦਾ ਨਾਮ ਬੁੜਾ ਸੀ, ਬੁੜਾ, ਬੁੱਢਾ ਨਹੀਂ, ਬੁੜਾ। ਅਤੇ ਬੁੜਾ ਜੀ ਨੇ ਬਹੁਤ ਤਰੀਫਾਂ ਸੁਣੀਆਂ ਗੁਰੂ ਨਾਨਕ ਦੇਵ ਜੀ ਦੀਆਂ। ਇੱਛਾ ਪ੍ਰਗਟ ਹੋਈ ਕਿ ਦਰਸ਼ਨ ਕਰੀਏ ਕਦੀ, ਪਰ ਛੋਟੀ ਉਮਰ ਦੇ ਸਨ, ਨਦੀ ਕ੍ਰੋਸ ਕਰਨੀ ਮੁਸ਼ਕਿਲ ਸੀ। ਜਦ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਵੀ ਨਦੀ ਪਾਰ ਕਰਕੇ ਇਸ ਤਰਫ ਆਏ ਸੰਗਤਾਂ ਨੂੰ ਦਰਸ਼ਨ ਦੇਣ ਦੇ ਵਾਸਤੇ ਅਤੇ ਸਤਸੰਗ ਕਰਨ ਦੇ ਵਾਸਤੇ, ਉਪਦੇਸ਼ ਦੇਣ ਦੇ ਵਾਸਤੇ। ਤਾਂ ਰਮਦਾਸ ਦੀ ਜੂਹ ਵਿੱਚ, ਰਮਦਾਸ ਦੇ ਇੱਕ ਕਿਸੇ ਬਾਗ ਦੇ ਵਿੱਚ ਉਹ ਬੈਠੇ ਹੋਏ ਕੀਰਤਨ ਕਰ ਰਹੇ ਹਨ। ਮਰਦਾਨਾ ਜੀ ਰਬਾਬ ਗੁਰੂ ਸਾਹਿਬ ਗਾ ਰਹੇ ਹਨ ਅਤੇ ਬਾਲਾ ਜੀ ਨਾਲ ਬੈਠੇ ਹਨ, ਨਾਲ ਉਹਨਾਂ ਦੇ ਪ੍ਰਮੁੱਖ ਸੇਵਕ ਬੈਠੇ ਹਨ, ਕੀਰਤਨ ਹੋ ਰਿਹਾ ਹੈ। ਔਰ ਕੁਛ ਲੋਕ ਤਾਂ ਕਹਿੰਦੇ ਹਨ ਕਿ ਇਹ ਖੁਦ ਬਖੁਦ ਉੱਥੇ ਪਹੁੰਚ ਕੇ, ਕੁਛ ਲੋਕ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਦੇਖਿਆ ਇਹਨਾਂ ਬੱਚਿਆਂ ਨੂੰ ਗਾਵਾਂ ਬੱਜਿਆਂ ਚਾਰਦੇ ਦੇ ਬੁਲਾ ਲਿਆ ਇਹਨਾਂ ਨੂੰ। ਸੋ ਪਹੁੰਚ ਕੇ ਉੱਥੇ ਆ ਪਿੱਛੇ ਬੈਠ ਕੇ ਕੀਰਤਨ ਸੁਣ ਰਹੇ ਨੇ। ਗੁਰੂ ਸਾਹਿਬ ਨੇ ਅੱਖਾਂ ਖੋਲੀਆਂ, ਆਪਣੀ ਨਦਰ ਦੀ ਨਜ਼ਰ ਕੀਤੀ ਲੋਕਾਂ 'ਤੇ, ਕਿਰਪਾ ਕੀਤੀ, ਕਿਰਪਾ ਦ੍ਰਿਸ਼ਟੀ ਕੀਤੀ, ਅਤੇ ਸਭ ਲੋਕ ਆਹਿਸਤਾ ਆਹਿਸਤਾ ਆਪਣੇ ਆਪਣੇ ਰਸਤੇ ਚਲੇ ਗਏ। ਪਿੱਛੇ ਰਹਿ ਗਏ ਬੁੜਾ ਜੀ। ਤਾਂ ਗੁਰੂ ਸਾਹਿਬ ਨੇ ਬੁਲਾਇਆ ਕਿ ਤੇਰਾ ਨਾਂ ਕੀ ਹੈ, ਤੇਰੇ ਪਿਤਾ ਦਾ ਕੀ ਨਾਮ ਹੈ? ਕਿ ਜੀ ਮੇਰਾ ਨਾਂ ਬੁੜਾ ਹੈ, ਪਿਤਾ ਦਾ ਨਾਮ ਸਿੰਘਾ ਹੈ, ਅਸੀਂ ਜ਼ਿਮੀਦਾਰ ਹਾਂ ਇੱਥੇ। ਮੈਂ ਧੰਨ ਹੋ ਗਿਆ ਅੱਜ ਤੁਹਾਡੇ ਦਰਸ਼ਨ ਹੋ ਗਏ, ਤੁਹਾਡੀ ਬਹੁਤ ਕੀਰਤੀ ਸੁਣੀ ਸੀ, ਤੁਹਾਨੂੰ ਦੇਖ ਕੇ ਦਰਸ਼ਨ ਕਰਕੇ ਮਨ ਖਿੜ ਗਿਆ ਮੇਰਾ। ਇਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਨ, ਤੁਹਾਨੂੰ ਦੇਖ ਕੇ ਮੇਰੇ ਸਭ ਡਰ ਦੂਰ ਹੋ ਗਏ। ਅਤੇ ਗੁਰੂ ਸਾਹਿਬ ਨੇ ਕਿਹਾ ਕਿਹੜੇ ਡਰ ਭਾਈ? ਉਹਨੂੰ ਕਿਹਾ ਯਮਾਂ ਦਾ ਡਰ, ਜਮਾਂ ਦਾ ਡਰ, ਮਰਨ ਦਾ ਡਰ, ਭੇਦਭਾਵ ਦਾ ਡਰ, ਪਰਮਾ ਦਾ ਡਰ, ਸਭ ਦੂਰ ਹੋ ਗਿਆ। ਸੋ ਆਹਿਸਤਾ ਆਹਿਸਤਾ ਵਾਰਤਾਲਾਪ ਖਤਮ ਹੋਇਆ ਅਤੇ ਗੁਰੂ ਸਾਹਿਬ ਨੇ ਕਿਹਾ ਅੱਛਾ ਹੁਣ ਘਰ ਵਾਪਸ ਜਾ, ਫਿਰ ਡੰਗਰ ਵਾਪਸ ਲੈ ਜਾਈ। ਜਦ ਇਹ ਬੁੜਾ ਜੀ ਗਏ ਤਾਂ ਗੁਰੂ ਸਾਹਿਬ ਨੇ ਬਾਲਾ ਜੀ ਨੂੰ ਕਿਹਾ ਕਿ ਇਹ ਬੱਚਾ ਮਹਾਨ ਇਨਸਾਨ ਹੋਏਗਾ, ਲੰਮੀ ਆਰਜ਼ੂ ਹੋਏਗੀ, ਲੰਮੀ ਉਮਰ ਹੋਏਗੀ ਇਸਦੀ, ਔਰ ਸਿੱਖੀ ਕਮਾਏਗਾ ਔਰ ਸਿੱਖ ਧਰਮ ਦਾ ਇੱਕ ਮਹਾਨ ਪ੍ਰਚਾਰਕ ਬਣੇਗਾ, ਬ੍ਰਹਮ ਗਿਆਨ ਮਿਲ ਜਾਏਗਾ ਇਸਨੂੰ। ਤਾਂ ਬਾਲਾ ਜੀ ਨੇ ਕਿਹਾ ਕਦ ਤੱਕ ਹੋਏਗਾ? ਉਹਨੂੰ ਕੱਲ੍ਹ ਦੇਖ ਲਈ। ਅਗਲੇ ਦਿਨ ਬੁੜਾ ਜੀ ਮੱਖਣ ਲੈ ਕੇ ਆਏ, ਮੱਖਣ ਚੁਰਾ ਕੇ ਲੈ ਕੇ ਆਏ ਆਪਣੇ ਘਰੋਂ। ਗੁਰੂ ਸਾਹਿਬ ਨੇ ਪੇਸ਼ ਕਰ ਰਿਹਾ, ਗੁਰੂ ਸਾਹਿਬ ਨੇ ਕਿਹਾ ਕਿੱਥੋਂ ਲੈ ਕੇ ਆਇਆ? ਕਹਿੰਦਾ ਜੀ ਮੈਂ ਘਰੋਂ ਲੈ ਕੇ ਆਇਆ, ਮਾਂ ਨੂੰ ਪੁੱਛ ਕੇ ਲਿਆ, ਮੈਂ ਚੁਰਾ ਕੇ ਲਿਆਇਆ, ਕਿਉਂਕਿ ਅਸੀਂ ਚੁਰਾਈ ਵਿੱਚ ਸਿਖਾਵਾਂਗੇ ਨਹੀਂ, ਤੁਹਾਨੂੰ ਮਾਰਨਗੇ ਮਾਂ ਬਾਪ ਤੇਰੇ। ਉਹ ਰੋਣ ਲੱਗ ਗਏ, ਕਹਿੰਦੇ ਜੀ ਉਹਨਾਂ ਦਾ ਮਾਰਨਾ ਸੋ ਮਾਰਨਾ, ਮੈਨੂੰ ਹੁਣੇ ਮਾਰਨਾ ਸ਼ੁਰੂ ਕਰਤਾ, ਤੁਸੀਂ ਮੈਨੂੰ ਮਾਰ ਰਹੇ ਹੋ। ਕੱਲ੍ਹ ਤਾਂ ਪਿਆਰ ਪੈਦਾ ਕੀਤਾ, آج میری چیز قبول نہیں کر رہے. وہ بیٹھے ہوئے سنت تھے تو اسے ماں باپ لبدے لبدے پہنچ کے اٹھے, دیکھا بچہ گل بات کر رہا ہے. تو گرو صاحب نے کہا تھوڑا بچہ بڑا ہونہار ہے, اس کو واپس لے جاؤ, لیکن ستسنگ واسطے روز چھٹی دے دیا کرو. تو ماں باپ نے کہا اچھی خود ہی اپنے کول ہی رکھ لو, دل لگا ہے جاتے. گرو صاحب نے کہا ٹھیک ہے, اگر تسی خود ہی دے رہے ہو تو میں لے جانا نال. سو بوڑھا جی جڑے سن وڈیاں وڈیاں گلاں کرتے سی. تو گرو صاحب نے پوچھا تینوں جما کا ڈر کتوں آ گیا؟ کہندے جی مغلوں کی فوج آئی سی, کچی پکی فصل کٹ لئی. تو میں سوچیا کہ اگر یہ کچی پچی فصل ہی کٹ رہے تو جما تو کی پتا کس وجہ جم اٹیک کر دیں سن. انہوں نے کہا تو ہے تو بچہ پر گلا بڈیا واکن کرتا ہے. اس طرح نا بڈھا پرسدھ ہو گیا, بڑا ایسا ایسا کام تو بڈھا ہو. وہ گرو صاحب نے کرتارپور چلے گئے, وہ تو دن رات سیوا کر رہے ہیں. وہ ان پڑھ سن لیکن آہستہ آہستہ گرمکھی سیکھ گئے, آہستہ آہستہ انہوں بانی یاد ہونی شروع ہو گئی. وہ دن رات سیوا کرن گرو صاحب کی, ان کے پریوار کی, آئے گئے سکھان کی. کچھ وقت کے بعد گرو صاحب کی چوتھی اداسی شروع ہوئی, لیکن چار سال چلی. بڈھا جی اتے ہی رہے کرتارپور, ماتا سلکھنی نو سری چند جی نو لکشمی داس کی کیئر کر رہے ہیں, پریوار کی کیئر کر رہے ہیں, آئے گئے سکھ کی کیئر کر رہے ہیں. ایک قسم کے پریوار دسے دسے بن کے رہ گئے. کردے کردے گرو صاحب واپس آئے, جب 17 سال دے ہوئے تو ماتا پتا آئے تو ویاہ کرنا جی ہوں, ٹھیک ہے گرست مارگ اپنانا ہے. سو انہوں کی شادی مورا نام کی ایک عورت نال ہوئی, اچل پنڈ دی سی. شاید دو دن بعد واپس آ گئے سیوا کرن دے لئی. سیوا کرن لگاتار اتھے, اس وقت بھائی لینا جی آئے اتھے. جب چوتھی اداسی پوری ہو گئی گرو صاحب واپس آئے, بڈھا جی کا ویاہ ہو گیا, بھائی لینا جی آئے اتھے. اور گرو نانک نے اپنا اتراधिकاری لبن کی کوشش کی تھی. کیسا ہوگا اتراधिकاری؟ اکال پورکھ اٹل وشواس ہوئے, چنگے کرما والا ہوئے, کرستی ہوئے, نمر ہوئے, آگیاکاری ہوئے. یہ سارے گنوں صرف پائے جانا جی چی ملے. باپ بڈھا جی بھی تھوڑا جنا اولے ہو گئے. جب آخری وقت آیا, جب گرو صاحب نے اپنا وراٹ روپ دکھایا کہ انہوں نے کچھ اپنے وال کھول لے تھے, تھوڑا نادانہ واکن بہیو کرنا شروع کیتا, کتے پکڑ لے نال, پیچھے لوگ آ گئے تو کدی تانبے کے سکے, کدی سونے کدی چاندی کے سکے سٹن, تو لوگ چک چک کے واپس جان, باقی رہ گئے دو بندے, لہنا جی تو بابا بڈھا جی. ڈنڈا انہوں کے ہاتھ سے سی, مارن کٹن دوڑو اتوں. جب مردہ خان کی گل آئی نا تو بابا بڈھا جی بھی ایک پیڑ کے پیچھے چھپ گئے, اور پائی لینا جی جت گئے. سو گرو صاحب نے اپنے گلے لگایا انہوں نے کہا تیری سکھی تیرا تیرا صدق تیرے میں قربان جانا. واپس لے کے آئے, تلک دن کی تیاری دیتی, متھا ٹیکیا, تلک دیتا بابا بڈھا جی نے. پھر لہنا جی نے حکم آیا کہ تسی جا کے کھنڈکور بساؤ, تمہیں بیتی اتنے رہن نہیں دیں گے. بابا بڈھا جی نے کیا کہ میرا کی بنے گا؟ ان کا تم او لینا ہو سا, تو کلو دور کدی نہیں ہوا گا, میں تیرے نال رہوں گا ہمیشہ. سو پائے جانا جی شری گرو رنگ دیو جی مہاراج کے روپ کھنڈور صاحب چلے گئے, باقی رہ گئے بابا بڈھا جی. ਕਿਹਾ ਜਾਂਦਾ ਹੈ ਕਿ ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਹਿਸੂਸ ਕੀਤਾ ਕਿ ਗੁਰੂ ਅੰਗਦ ਦੇਵ ਜੀ ਬਹੁਤ ਮਿਸ ਕਰ ਰਹੇ ਉਹਨਾਂ ਨੂੰ, ਹੁਕਮ ਸੀ ਵਾਪਸ ਨਹੀਂ ਆਉਣਾ, ਤਾਂ ਖੁਦ ਬਖੁਦ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਖੰਡੂਰ ਸਾਹਿਬ ਚਲੇ ਗਏ ਅਤੇ ਮਾਈ ਵਿਰਾਈ ਦੇ ਘਰ ਜਾ ਕੇ ਸਭ ਮਿਲ ਕੇ ਉੱਥੇ 15 ਦਿਨ ਰਹੇ, ਸਤਸੰਗ ਕੀਤਾ ਔਰ ਵਾਪਸ ਆਏ ਔਰ 4 ਦਿਨਾਂ ਦੇ ਬਾਅਦ ਜੋਤੀ ਜੋਤ ਸਮਾ ਗਏ। ਲੇਕਿਨ ਗੁਰੂ ਅੰਗਦ ਦੇਵ ਜੀ ਨੂੰ ਉੱਥੇ ਆਉਣ ਨਹੀਂ ਦਿੱਤਾ। ਇਸ ਦੁੱਖ ਦੇ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਮਾਈ ਵਿਰਾਈ ਨੂੰ ਕਿਹਾ ਕਿ ਬੀਬੀ ਮੈਂ ਇਕਾਂਤ ਜਾਣਾ ਚਾਹੁੰਦਾ, ਪਤਾ ਨਾ ਲੱਗੇ ਕਿਸੇ ਨੂੰ ਮੈਂ ਆਇਆ ਇੱਥੇ। ਇੱਕ ਪ੍ਰਾਣੀ ਖੁਰਫੀ ਦੇ ਵਿੱਚ ਛੁਪਾ ਤਾ ਉਹਨਾਂ ਨੂੰ, ਬਾਹਰੋਂ ਕੁੰਡਾ ਮਾਰਤਾ, ਕੁਛ ਕਹਿੰਦੇ ਲੇਪਾ ਲਾਤਾ ਕਿ ਪਤਾ ਨਾ ਚੱਲੇ ਬਾਹਰੋਂ। ਅੰਦਰ ਗੁਰੂ ਸਾਹਿਬ ਬੈਠੇ ਹਨ, ਨਾਮ ਜਪ ਰਹੇ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਅਦ ਸਭ ਸੰਗਤ ਨੂੰ ਪਤਾ ਲੱਗਾ ਕਿ ਜੋਤ ਜਿਹੜੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਵਿੱਚ ਜਾ ਚੁੱਕੀ ਹੈ। ਦਰਸ਼ਨ ਕਰਨ ਨਾਲ ਖੰਡੂਰ ਸਾਹਿਬ ਤੋਂ ਦਰਸ਼ਨ ਹੀ ਨਾ ਹੋਣ, ਬੜੇ ਪਰੇਸ਼ਾਨ। ਸਭ ਗਏ ਬਾਬਾ ਬੁੱਢਾ ਜੀ ਕੋਲੋਂ ਕਿ ਤੁਹਾਨੂੰ ਗੁਰੂ ਸਾਹਿਬ ਕਹਿ ਗਏ ਸਨ ਕਿ ਤੈਥੋਂ ਓਹਲੇ ਨਾ ਹੋ ਸਾਂ, ਗੁਰੂ ਨਾਨਕ ਦੀ ਜੋਤ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਵਿੱਚ ਹੈ, ਲੱਭੋ ਉਹਨਾਂ ਨੂੰ। ਸੋ ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਉਹ ਲੱਭ ਰਹੇ ਨੇ, ਕਿ ਚਲੋ ਮੇਰੇ ਨਾਲ ਮਿਲ ਕੇ ਚੱਲਦੇ ਹਾਂ। ਕੀਰਤਨ ਕਰਦੇ ਕਰਦੇ ਜਿੱਥੇ ਜਾ ਕੇ ਰੁਕ ਗਏ। ਮਾਈ ਵਿਰਾਏ ਦੇ ਘਰ ਆ ਕੇ ਬਾਬਾ ਬੁੱਢਾ ਜੀ ਨੇ ਕਿਹਾ ਗੁਰੂ ਮਹਾਰਾਜ ਦੇ ਦਰਸ਼ਨ ਕਰਾ ਦਿਓ। ਉਹ ਚੁੱਪ ਹੋ ਗਈ, ਅੱਖਾਂ 'ਚ ਆਂਸੂ, ਬੋਲੀ ਨਹੀਂ। ਤਾਂ ਬਾਬਾ ਬੁੱਢਾ ਜੀ ਨੇ ਮਹਿਸੂਸ ਕੀਤਾ ਕਿ ਇਸਨੂੰ ਪਤਾ ਤਾਂ ਹੈ ਪਰ ਝੂਠ ਨਹੀਂ ਬੋਲਣਾ ਚਾਹੁੰਦੀ ਗੁਰਸੰਗਤ ਦੇ ਸਾਹਮਣੇ। ਖੁਦ ਲੱਭਣਾ ਸ਼ੁਰੂ ਕੀਤਾ, ਕਰਦੇ ਕਰਦੇ ਕੋਠੀ ਖੋਲ੍ਹੀ, ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਉਹਨਾਂ ਨੂੰ ਬਾਹਰ ਲੈ ਕੇ ਆਏ ਕਿ ਸੰਗਤਾਂ ਬਹਿ ਪਾਲਣ ਤੁਹਾਡੇ ਬਗੈਰ ਅੱਗੇ ਦਰਸ਼ਨ ਦਿਓ। ਸੋ ਇਸ ਤਰ੍ਹਾਂ ਕਾਰ ਵਿਹਾਰ ਸ਼ੁਰੂ ਹੋਇਆ। ਸ਼੍ਰੀ ਗੁਰੂ ਅਰਜਨ ਅੰਗਦ ਦੇਵ ਜੀ ਮਹਾਰਾਜ ਦੇ ਨਾਲ ਉਹਨਾਂ ਦਾ ਇੱਕ ਦੋਸਤਾਨਾ ਰਿਸ਼ਤਾ ਸੀ। ਇਹਨਾਂ ਨੇ ਮਿਲ ਕੇ ਹੀ ਗੁਰਮੁਖੀ ਲਿਪੀ, ਗੁਰਮੁਖੀ ਵਿਆਕਰਣ ਤਿਆਰ ਕੀਤਾ ਮਿਲ ਕੇ ਗੁਰੂ ਸਾਹਿਬ ਦੀ ਬਾਣੀ, ਗੁਰੂ ਨਾਨਕ ਦੇਵ ਦੀ ਬਾਣੀ ਜਿਹੜੀ ਕਿ ਕੁਛ ਗੁਰਮੁਖੀ ਵਿੱਚ ਸੀ, ਕੁਛ ਟੈਂਕਿਆਂ ਵਿੱਚ ਸੀ, ਕੁਝ ਲੱਦਿਆਂ ਵਿੱਚ ਸੀ, ਇੱਕ ਭਾਸ਼ਾ ਦੇ ਵਿੱਚ ਕਰਨ ਦੇ ਵਾਸਤੇ ਟ੍ਰਾਂਸਲੇਟ ਕੀਤਾ ਤਾਂ ਕਿ ਆਉਣ ਵਾਲੀ ਸੰਗਤ ਜਿਹੜੀ ਹੈ ਵੀ ਪੜ੍ਹੇਗੀ। ਉਹ ਟੈਂਕੇ 'ਤੇ ਲੈਂਦੇ ਤਾਂ ਕੋਈ ਪੜ੍ਹੇਗਾ ਨਹੀਂ, ਸੋ ਇਹ ਸਭ ਗੁਰਮੁਖੀ 'ਚ ਆ ਗਏ। ਇਸ ਲਈ ਤੁਸੀਂ ਨੋਟ ਕਰਨਾ, ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਜ਼ਿਆਦਾ ਬਾਣੀ ਨਹੀਂ ਲਿਖੀ, ਉਹਨਾਂ ਨੂੰ ਵਕਤ ਹੀ ਨਹੀਂ ਮਿਲਿਆ, ਉਹਨਾਂ ਦੀ ਆਰਜ਼ੂ ਵੀ ਛੋਟੀ ਸੀ। ਔਰ ਨੇ ਜੋ ਬਾਣੀ ਇਕੱਠੀ ਕਰਕੇ ਗੁਰਮੁਖੀ 'ਚ ਅਨੁਵਾਦ ਕਰਕੇ ਇਕੱਠੀ ਕੀਤੀ ਬਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ। ਇਹ ਕਹਿਣਾ ਕਿ ਗੁਰੂ ਸਾਹਿਬ ਦੀ ਬਾਣੀ ਕਿੱਧਰ ਸੀ ਉੱਥੇ ਭੇਜਣੀ, ਬਿਲਕੁਲ ਨਹੀਂ, ਸਮਾਈ ਹੋਈ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਪੋਥੀ ਜਿਹੜੀ ਸੀ ਵਿੱਚ ਲਿਖੀ ਸੀ ਆਪਣੀ ਬਾਣੀ, ਉਹਨਾਂ ਨੇ ਗੁਰੂ ਅੰਗਦ ਦੇਵ ਨੂੰ ਦੇ ਦਿੱਤੀ ਸੀ। ਗੁਰੂ ਸਾਹਿਬ ਬੜੇ ਵੱਡੇ ਕਵੀ ਸਨ, ਜਿੱਥੇ ਜਾਂਦੇ ਸੀ ਆਪਣੀ ਕਿਤਾਬ ਨਾਲ ਰੱਖਦੇ ਸੀ। ਸੋ ਉਹ ਗੁਰੂ ਅੰਗਦ ਦੇਵ ਜੀ ਹੱਥ ਵਿੱਚ ਸੀ, ਇੱਕ ਭਾਸ਼ਾ ਵਿੱਚ ਅਨੁਵਾਦ ਕੀਤਾ, ਗੁਰਮੁਖੀ ਲਿਪੀ, ਗੁਰਮੁਖੀ ਵਿਆਕਰਣ ਬੱਚਿਆਂ ਨੂੰ ਗੁਰਮੁਖੀ ਸਿਖਾਉਂਦੇ ਸੀ। ਇੱਕ ਵਕਤ ਆਇਆ ਕਿ ਹਮਾਯੂ ਗੁਰੂ ਸਾਹਿਬ ਹਾਰ ਕੇ ਸ਼ੇਰ ਸ਼ਾਹ ਸੂਰੀ ਕੋਲੋਂ ਦੌੜਦਾ ਦੌੜਦਾ ਖੰਡੂਰ ਸਾਹਿਬ ਵੱਲੋਂ ਨਿਕਲਿਆ ਅਤੇ ਗੁਰੂ ਸਾਹਿਬ ਬੱਚਿਆਂ ਨੂੰ ਗੁਰਮੁਖੀ ਸਿਖਾ ਰਹੇ ਸੀ। ਪਿੱਛੋਂ ਦੀ ਹਮਾਯੂ ਨੇ ਆ ਕੇ ਸੋਚਿਆ ਕਿ ਮੇਰੇ 'ਤੇ ਬੇਇੱਜ਼ਤੀ ਕਰ ਦਿੱਤੀ ਗੁਰੂ ਸਾਹਿਬ ਨੇ, ਆਪਣੀ ਤਲਵਾਰ ਦੇ ਮੁੱਠ 'ਤੇ ਹੱਥ ਪਾਇਆ। ਅਤੇ ਗੁਰੂ ਸਾਹਿਬ ਨੇ ਕਿਹਾ ਇੱਕ ਤਾਂ ਹਾਰ ਕੇ ਆਇਆ ਅਤੇ ਹੁਣ ਤਲਵਾਰ ਦਿਖਾ ਰਿਹਾ, ਸਿਰ ਨਿਵਾਦ। ਜਿਹੜਾ ਸ਼ਹੀਦੀ ਦਾ ਜਿਹੜਾ ਕੰਮ ਸ਼੍ਰੀ ਗੁਰੂ ਅਰਜਨ ਜੀ ਮਹਾਰਾਜ ਦੇ ਵੇਲੇ ਸ਼ੁਰੂ ਹੋਇਆ ਨਾ, ਇਹ ਹੋਣਾ ਸੀ ਗੁਰੂ ਨਾਨਕ ਸਾਹਿਬ ਦੇ ਵੇਲੇ, ਬਾਬਾ ਨੇ ਹੀ ਕੀਤਾ। गुरु साहब ने जाबर किया तो बाबा ने तो जाबर है, जेल इस बात था, लेकिन खुद हार रहा सी बाहर करता। गुरु अंगद देव जी महाराज तक हमायूं हारते हारते चढ़ा गया, गुरु अमरदास जी महाराज तक अकबर आ गया, एक थोड़ा सहनशील से। सो ऐसा ऐसा वक्त आया जब गुरु अमरदास जी उन्होंने शरण च आए, उन्होंने 12 साल सेवा की थी श्री गुरु अंगद देव जी महाराज की, पानी टोके। और एक दिन आज जद के बसंत पंचमी वाले दिन उन्हें इकट्ठ किया गद्दी देने दे वास्ते, उसी रात जुलाई वाली घटना घटी कि जब जुलाई ने कहा सी अमरुंड थामा होएगा और कौन होएगा, तो उन्होंने कहा नहीं चलिए मैं तो हूँ थाम वाला हो गया, मैं गुरु वाला हाँ, मैं हूँ थाम वाला हाँ, थामा नहीं है। वो होगी चली, पागल हो गई हो। अगले दिन सवेरे पेशी हो गई कि जी मेरी बीवी ने पागल कर गया थोड़ा थोड़ा शिष्य। जब उन्होंने सारी कहानी सुनी उन्होंने कहा नहीं ये निमाण्या का माण है, निथाने का थान, न्योटियाँ की ओट, न्यासर द्यासर। 12 वर दिते उन्होंने, 12 साल के 12 अमर दिते और गति से बिठा देता। विरोध होया उन्होंने, श्री चंद जी ने विरोध किया लेकिन वो टल गया। इतने दातू दासू ने विरोध किया उन्होंने बेटिया ने। तद तक श्री गुरु अमरदास जी महाराज गोविंदवाल वसा चुके से गुरु साहब के हुक्म नाल। सो गुरु गद्दी के अभाव तो आ गए गोविंदवाल साहब, चुबारे च बैठ के प्रभु का नाम जप रहे हैं। कुछ वक्त के बाद श्री गुरु अंगद देव जी महाराज का स्वर्गवास हो गया तो भाई दातू जी लवड्डा बेटे ने आके उन्होंने तो लत मारती, तो गुरु अमरदास ने कहा बाप पैर पकड़ ले कि दातू जी मैं तो बुढ़ा हाँ, हड्डियाँ सख्त हैं, तुसा शहजादे हो, थोड़े हट तो कोमल हैं, मैं माफ़ कर दे। सब कुछ चुक के लै गया, जो पेटा आई सी रस्ते चोरी भी हो गई, संगत ने बहुत बुरा मनाया, लेकिन उसी रात श्री गुरु अमरदास जी महाराज अलोप हो गए गोविंदवाल साहब तो। फिर वही कहानी चली, संगत बाबा बुढ़ा जी को गई कि साड़ी मदद करो गुरु साहब लभन, तो उन्होंने कहा ठीक है, उन्हें घोड़ी छड़ दी, उन्होंने जी गुरु अमरदास जी घोड़ी है ना उसमें अगे जान दो, असं पिछे कीर्तन करते करते जावे, जिते जाए घोड़ी रुक जाएगी वो समझ लेगा। ये निम्रता तुम दसना बाबा बुढ़ा जी की निम्रता, उन्हें आशीर्वाद दी हथों ओले ना हो स, गुरु नानक उन्हें सामने से कितने गुरु नानक पता से उन्होंने, लेकिन निम्रता यह कि दसना नहीं कि मैंने कुछ पता है। कोड़ी जाके एक घर के सामने रुकी, जान लगे बाबा जी लिखिया सी जेड़ा इस कार्य कदम रखे कदम पैर रखेगा ना मेरा सिख ना मेरा गुरु, पैर रखेगा। बाबा बुढ़ा जी ने समान मंगवाया, पिछली दिवाली सन लाई तो पहले सिर अंदर पाया गया पैर बाद। जब गुरु अमरदास जी ने उन्हें मत्था टेकया उन्होंने कहा बाबा जी तुसी पढ़िया नहीं बार की लिखिया, कहना महाराज सन ला के आया पहले सिर अंदर आया सी फिर पैर आया सी। एक चतुरता है, बड़ी खूबसूरती है, इस कुछ चलाकी नहीं है। सो गुरु अमरदास जी ने बाहर कट के वापस लेके आए गोविंदवाल साहब, कार विहार शुरू हो गया। उसके भाई जेठा जी भी आ गए वास सरके तो। फिर वारी आई बौली साहब खोलन खोदन दी। श्री गुरु अमरदास जी महाराज तीर्थां दे इशनान करन गए, हरिद्वार गए, कुरुक्षेत्र गए, हर जगह ते। ते पिछों पंडितां ने ते शेखां ने ਅਟੈਕ ਕਰਤਾ ਅਤੇ ਤੁਹਾਡਾ ਗੁਰੂ ਤਾਂ ਉਸ ਤਰਫ ਜਾ ਰਿਹਾ, ਤੁਸੀਂ ਇੱਦਾਂ ਦੀ ਗੱਲ ਕਰਦੇ ਹੋ। ਜਦ ਗੁਰੂ ਸਾਹਿਬ ਵਾਪਸ ਆਇਆ ਉਹਨਾਂ ਕਿ ਠੀਕ ਹੈ, ਫਿਰ ਅਸੀਂ ਇੱਥੇ ਤੀਰਥ ਸਥਾਨ ਬਣਾਉਣੇ ਹਾਂ ਆਪਣਾ। ਬੋਲੇ ਸਾਹਿਬ ਖੋਦੀ ਜਿਹਦੇ ਵਿੱਚ ਕਿ 84 ਪੌੜੀਆਂ ਹੈਗੀਆਂ, 84 ਪੌੜੀਆਂ, ਨੀਚੇ ਫਿਰ ਪਾਣੀ ਹੈ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜਿਹੜਾ 84 ਪੌੜੀਆਂ 'ਚ 84 ਵਾਰੀ ਜਪੁਜੀ ਸਾਹਿਬ ਦਾ ਪਾਠ ਕਰਕੇ ਆਏਗਾ, ਉਹਦੀ 84 ਕੱਟੀ ਜਾਏਗੀ, 84 ਜੂਨ ਕੱਟੀ ਜਾਏਗੀ। ਸੋ ਬੋਲੀ ਸਾਹਿਬ ਜਿਹੜਾ ਹੈ ਸਿੱਖ ਕਿਸਮ ਦਾ ਪਹਿਲਾ ਤੀਰਥ ਸਥਾਨ ਬਣਿਆ, ਇਹ ਬੋਲੀ ਸਾਹਿਬ ਹੈ। ਅੰਮ੍ਰਿਤਸਰ ਸਾਹਿਬ ਬਾਅਦ ਵਿੱਚ ਹੈ। ਐਸਤਾ ਐਸਤਾ ਅਕਬਰ ਆਇਆ, ਅਕਬਰ ਨੂੰ ਸ਼ਿਕਾਇਤਾਂ ਮਿਲੀਆਂ ਕਿ ਇਹ ਤਾਂ ਗਲਤ ਪ੍ਰਚਾਰ ਕਰ ਰਹੇ ਹਨ। ਜਦ ਅਕਬਰ ਆਇਆ ਸਭ ਠੀਕ ਠਾਕ ਸੀ, ਬੜਾ ਖੁਸ਼ ਹੋਇਆ ਉਹਨਾਂ ਦੇ ਜਿਹੜੇ ਉਹਨਾਂ ਦੇ ਜੇ ਨਿਯਮ ਸਨ ਸਿੱਖ ਕਿਸਮ ਦੇ। ਆ ਕੇ ਸ਼ਰਧਾ ਪੂਰਵਕ ਲੰਗਰ ਛਕਿਆ, ਦਰਸ਼ਨ ਕੀਤੇ, ਅਤੇ ਫਿਰ ਚਬਾਲ ਜਿਹੜਾ ਏਰੀਆ, ਚਬਾਲ ਦਾ ਏਰੀਆ ਅੰਮ੍ਰਿਤਸਰ ਦੇ ਕੋਲ, 84 ਪਿੰਡ 84 84 ਪਿੰਡ ਪੇਟਾ ਕਰਨੇ ਚਾਹੇ। ਗੁਰੂ ਸਾਹਿਬ ਨੇ ਕਿਹਾ ਮੇਰੇ ਨਾਤ ਇੰਨਾ ਕਰਨਾ, ਤਾਂ ਉਹਨੇ ਬੀਬੀ ਪਾਣੀ ਦਾ ਨਾਤ ਕਰਾ ਦਿੱਤਾ। ਚਪਾਲ ਜਿੱਥੇ ਕਿ ਬੀੜ ਹੈ ਬਾਬਾ ਬੁੱਢਾ ਜੀ ਦੀ, ਇਸ ਦੇ ਬਾਅਦ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਠੀਕ ਗੁਰੂ ਭਾਈ ਜੇਠਾ ਜੀ ਨੂੰ ਠੀਕ ਸਮਝ ਕੇ ਆਪਣੀ ਬੇਟੀ ਪਾਣੀ ਦਾ ਵਿਆਹ ਕਰਤਾ ਉਹਨਾਂ ਦੇ ਨਾਲ, ਔਰ ਨਾਲ ਦੇ ਨਾਲ ਕਹਿ ਦਿੱਤਾ ਕਿ ਤੁਸੀਂ ਹੁਣ ਅੰਮ੍ਰਿਤਸਰ ਜਾ ਕੇ ਇਸ ਜਗ੍ਹਾ 'ਤੇ ਜਾ ਕੇ ਟੱਕ ਲਾਉਣਾ ਅਤੇ ਸਰੋਵਰ ਖੋਦਣਾ। ਜਗ੍ਹਾ ਦੱਸੀ ਕਿ ਆਸ ਪਾਸ ਦੇ ਇਲਾਕੇ ਜਿਹੜੇ ਹਨ, ਉਹਦੇ ਮਿਡਲ ਦੇ ਵਿੱਚ ਇੱਕ ਜੂਹ ਹੈ, ਖਾਲੀ ਜਗ੍ਹਾ ਹੈ, ਸੰਘਣੀ ਜਗ੍ਹਾ ਹੈ, ਆਸ ਪਾਸ ਬਹੁਤ ਪੇੜ ਹਨ, ਵਿੱਚ ਹਲਕਾ ਜਿਹਾ ਪਾਣੀ ਦਾ ਤਲਾਬ ਹੈ, ਉਸ ਜਗ੍ਹਾ ਨੂੰ ਜਾ ਕੇ ਖੋਦਣਾ ਤੁਸੀਂ, ਉੱਥੇ ਸਰੋਵਰ ਬਣਾਉਣਾ ਹੈ, ਤਾਂ ਕਿ ਅਸੀਂ ਮਾਂਝੇ ਦੇ ਵਿੱਚ, ਮਾਂਝੇ ਦੇ ਸੈਂਟਰ ਜਾ ਕੇ ਇੱਕ ਤੀਰਥ ਸਥਾਨ ਬਣਾਈਏ। ਮਾਂਝੇ ਦਾ ਸੈਂਟਰ ਅੰਮ੍ਰਿਤਸਰ ਸਮਝ ਲਓ, ਉੱਥੇ ਗੁਰੂ ਕਾ ਚੱਕ ਬਣਿਆ, ਰਾਮਦਾਸ ਨਗਰ ਬਣਿਆ, ਪੁਰ ਬਣਿਆ, ਕਰਦੇ ਕਰਦੇ ਸਰੋਵਰ ਬਣਨਾ ਸ਼ੁਰੂ ਹੋ ਗਿਆ, ਔਰ ਗੁਰੂ ਅਮਰਦਾਸ ਜੀ ਦੇ ਜਾਣ ਦਾ ਵਕਤ ਆ ਗਿਆ। ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ, ਨਾ ਹੀ ਰਾਮਦਾਸ ਸੀ ਪਹਿਲੇ, ਜੇਠਾ ਸੀ, ਕਿਉਂਕਿ ਵੱਡੇ ਸਨ ਜੇਠਾ ਕਹਿੰਦੇ ਸੀ। ਸੋ ਰਾਮਦਾਸ ਜੀ ਨੂੰ ਗੱਦੀ ਦਿੱਤੀ, ਸਾਰੇ ਸੰਗਤਾਂ ਨੂੰ ਕਿਹਾ ਮੱਥਾ ਟੇਕੋ, ਅਤੇ ਆਪਣੇ ਬੇਟਿਆਂ ਨੂੰ ਵੀ ਕਿਹਾ, ਮੋਹਨ ਜੀ ਅਤੇ ਮੋਹਰੀ ਜੀ ਨੂੰ, ਮੋਹਰੀ ਜੀ ਨੂੰ ਮੰਨ ਕੇ ਮੱਥਾ ਟੇਕਤਾ, ਮੋਹਨ ਜੀ ਨੇ ਨਹੀਂ ਕੀਤਾ। ਅਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਾਰ ਬਾਰ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਤੁਸੀਂ ਇਸ ਘਰ ਦੇ ਜਾਣੂ ਹੋ, ਤੁਹਾਨੂੰ ਪਤਾ ਘਰ 'ਚ ਕੀ ਚੱਲ ਰਿਹਾ ਹੈ, ਮੋਹਨ ਜੀ ਦਾ ਖਿਆਲ ਰੱਖਣਾ, ਗਲਤ ਕੰਮ ਨਾ ਕਰਨ, ਜਿਹੜਾ ਕਿ ਔਰੰਗਜ਼ੇਬ ਦੇ ਬੇਟਿਆਂ ਨੇ ਕੀਤਾ। ਸੋ ਇਹ ਵੀ ਟਲ ਗਿਆ। ਗੁਰੂ ਅਮਰਦਾਸ ਜੀ ਮਹਾਰਾਜ ਹੁਣ ਅੰਮ੍ਰਿਤਸਰ ਆ ਕੇ ਅੰਮ੍ਰਿਤਸਰ ਵਰਸਾ ਰਹੇ ਹਨ, ਸਰੋਵਰ ਖੋਦਿਆ ਜਾ ਰਿਹਾ ਹੈ। ਖੂਬ ਸਿੱਖਾਂ ਨੇ ਸੇਵਾ ਕੀਤੀ, ਕਿ ਉਸ ਤੋਂ ਪਹਿਲੇ ਉਹਨਾਂ ਨੇ ਸੰਤੋਖ ਸਰ ਖੋਦਣਾ ਸ਼ੁਰੂ ਕੀਤਾ ਸੀ, ਸੰਤੋਖ ਸਰ, ਸੰਤੋਖ ਸਰ, ਲੇਕਿਨ ਉਹ ਪੂਰਾ ਨਹੀਂ ਹੋਇਆ, ਫਿਰ ਅੰਮ੍ਰਿਤਸਰ ਸਾਹਿਬ ਆ ਗਿਆ ਵਿੱਚ। ਕਰਦੇ ਕਰਦੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਜ਼ਿੰਦਗੀ ਸੀ ਉਹ ਲਿਮਿਟਿਡ ਸੀ, ਕਿਉਂਕਿ ਇੱਕ ਦਿਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਵਿਹੜੇ 'ਚ ਆਏ, ਦੇਖਿਆ ਬੀਬੀ ਪਾਨੀ ਅਤੇ ਮੋਹਰੀ ਜੀ ਦੀ ਜਿਹੜੀ ਬੀਵੀ ਸੀ ਭਰਜਾਈ ਦੇ ਨਾਲ ਕਾਰ ਵਿਹਾਰ ਕਰ ਰਹੇ ਹਨ। ਤਾਂ ਉਹਨਾਂ ਨੇ ਕਿਹਾ ਬੀਬੀ ਪਾਨੀ, ਅਗਰ ਭਾਈ ਜੇਠਾ ਨਾ ਰਹੇ ਤਾਂ ਤੂੰ ਕੀ ਕਰੇਂਗੀ, ਅਗਰ ਭਾਈ ਜੇਠਾ ਨਾ ਰਹੇ ਤਾਂ ਤੂੰ ਕੀ ਕਰੇਂਗੀ। ਉਹਨੇ ਸਿਰ ਥੱਲੇ ਕਰ ਲਿਆ ਕਿ ਠੀਕ ਹੈ, ਮੇਰੀ ਜ਼ਿੰਦਗੀ ਦੇ ਇਤਨੇ ਸਾਲ ਜਿੰਨੇ ਦਿਨ ਰਹਿ ਗਏ ਹਨ, ਤੈਨੂੰ ਦੇ ਦਿੰਦਾ ਮੈਂ। ਉਹ ਚੌਥੀ ਜੋ ਸਮਾਏ ਗੁਰੂ ਰਾਮਦਾਸ ਜੀ ਨੂੰ ਉਹ ਜ਼ਿੰਦਗੀ ਮਿਲ ਗਈ। ਸੋ ਲਿਮਿਟਿਡ ਲਾਈਫ ਸੀ ਉਹਨਾਂ ਦੀ, ਉਹਨਾਂ ਜ਼ਿੰਦਗੀ ਦਾ ਇੱਕ ਬੜਾ ਇੱਕ ਇੰਪੋਰਟੈਂਟ ਇਵੈਂਟ ਹੈ, ਜਿਸ ਵੇਲੇ ਕਿ ਉਹਨਾਂ ਦੇ ਤਾਂ ਦਾ ਬੇਟਾ ਸਿਹਾਰੀ ਮਲਾਂਦਾ ਹੈ ਲਾਹੌਰ ਤੋਂ ਅੰਮ੍ਰਿਤਸਰ, ਅਤੇ ਉਹਨਾਂ ਦੇ ਬੇਟੇ ਦਾ ਵਿਆਹ ਹੈ, ਤੁਸੀਂ ਆਓ। ਗੁਰੂ ਸਾਹਿਬ ਕਹਿੰਦੇ ਨੇ ਸੰਗਤ ਨੂੰ ਖੇਚਲ ਹੋਏਗੀ, ਮੈਂ ਨਹੀਂ ਜਾਣਾ ਕਿ ਮੇਰੇ ਬੇਟੇ ਨੂੰ ਲੈ ਜਾਓ। ਪ੍ਰਿਥੀ ਚੰਦ ਨਹੀਂ ਮੰਨਿਆ ਕਿ ਜੀ ਤੁਸੀਂ ਤਾਂ ਭੋਲੇ ਪਾਲੇ ਹੋ, ਤੁਹਾਨੂੰ ਪਤਾ ਹੀ ਨਹੀਂ ਲੱਖਾਂ ਦਾ ਬਿਜ਼ਨਸ ਚੱਲਦਾ ਰੋਜ਼, ਬੇਟਾ ਆਉਂਦੀ ਹੈ, ਖਰਚੇ ਹੁੰਦੇ ਨੇ, ਤੁਹਾਨੂੰ ਤਾਂ ਖਰਚਾ ਆਉਂਦਾ ਹੀ ਨਹੀਂ। ਮੈਂ ਕੋਈ ਹੋਰ ਦੇਖ ਲਏਗਾ ਖਰਚਾ, ਇੰਨਾ ਹੀ ਨਹੀਂ, ਮੈਂ ਖੇਚਲ ਨਹੀਂ ਕਰ ਸਕਦਾ ਲਾਹੌਰ ਜਾਣ ਦੀ। ਮਹਾਦੇਵ ਜੀ ਨੂੰ ਕਿਹਾ ਉਹਨਾਂ ਨੇ ਕਿ ਮੈਂ ਤਾਂ ਜੀ ਉਪਰਾਮ ਆ ਇਹਨਾਂ ਚੀਜ਼ਾਂ ਤੋਂ, ਮੈਂ ਕੀ ਦੁਨੀਆਦਾਰੀ, ਕੱਲ੍ਹ ਤੱਕ ਤੁਹਾਨੂੰ ਪੁੱਛਦੇ ਨਹੀਂ ਸੀ, ਹੁਣ ਤੁਸੀਂ ਗੁਰੂ ਬਣ ਗਏ, ਤੁਹਾਡੇ ਪਿੱਛੇ ਦੌੜਦੇ ਨੇ ਰਿਸ਼ਤੇਦਾਰ। ਇਹ ਕਹਿ ਕੇ ਪਰੇ ਹਟ ਗਏ ਮਹਾਦੇਵ ਜੀ। ਗੁਰੂ ਅਰਜਨ ਦੇਵ ਜੀ ਨੂੰ ਕਿਹਾ ਤਾਂ ਉਹਨਾਂ ਨੇ ਹੱਥ ਜੋੜ ਕੇ, ਠੀਕ ਹੈ ਜੀ, ਸ਼ੁਭ ਕੰਮ ਹੈ, ਅੱਛਾ ਕੰਮ ਹੈ, ਜਾਣਾ। ਪਰ ਕਹਿ ਦਿੱਤਾ ਬੁਲਾਵਾਂਗੇ ਵਾਪਸ ਆਉਣਾ, ਬੁਲਾਵਾਂਗੇ ਵਾਪਸ ਆਉਣਾ ਪਹਿਲੇ ਨੇ। ਗੁਰੂ ਅਰਜਨ ਦੇਵ ਜੀ ਪਹੁੰਚ ਕੇ ਉੱਥੇ, ਬਾਲ ਅਵਸਥਾ ਸੀ ਉਹਨਾਂ ਦੀ, ਸ਼ਾਦੀ ਅਟੈਂਡ ਕੀਤੀ, ਫਿਰ ਆਪਣੇ ਧਰਮਸ਼ਾਲਾ 'ਚ ਜਾ ਕੇ ਪ੍ਰਚਾਰ ਕਰ ਰਹੇ ਨੇ, ਸਵੇਰੇ ਸ਼ਾਮੀ ਕੀਰਤਨ ਕਰਦੇ ਨੇ। ਐਸਾ ਐਸਾ ਦਿਲ ਉਦਾਸ ਹੋਣਾ ਸ਼ੁਰੂ ਹੋ ਗਿਆ, ਤਾਂ ਉਹਨਾਂ ਨੇ ਚਿੱਠੀ ਭੇਜੀ ਆਪਣੇ ਪਿਤਾ ਜੀ ਨੂੰ, ਇੱਕ ਚਾਤਰਿਕ ਦੀ ਫੋਟੋ ਬਣਾ ਕੇ, ਚਾਤਰਿਕ। ਤਾਂ ਗੁਰੂ ਸਾਹਿਬ ਨੇ ਇੱਕ ਮੇਘ ਦਾ ਬਾਣ ਬਣਾ ਕੇ, ਬਰਸਾਤ ਦਾ ਬਾਣ ਬਣਾ ਕੇ, ਜਦ ਮੇਘ ਆਏਗਾ ਬਰਸਾਤ ਹੋਏਗੀ, ਤੇਰੀ ਤ੍ਰਿਪਤੀ ਹੋਏਗੀ। ਪਰ ਤੁਸੀਂ ਜਾਣਦੇ ਹੀ ਹੋ ਮਾਂਝ ਮੱਲਾ ਪੰਜਵਾਂ, ਜਿਹੜਾ ਪਹਿਲੇ ਚਾਰ ਪੰਜ ਸ਼ਬਦ ਹਨ, ਕਿਹਾ ਜਾਂਦਾ ਕਿ ਉਹ ਲਿਖੇ ਇਹਨਾਂ ਨੇ, ਲੇਕਿਨ ਕੁਛ ਐਸੇ ਹਨ ਜਿਹੜੇ ਕਹਿੰਦੇ ਨੇ ਕਿ ਇੱਕ ਤੁਰਕੀ ਬਾਣੀ ਹੈ, ਸਿਰਫ ਗੁਰੂ ਦੇ ਮੁਖ 'ਚ ਹੀ ਆ ਸਕਦੀ ਹੈ, ਜਾਂ ਗੁਰੂ ਨਹੀਂ ਬਣਿਆ ਉਸਦੇ ਮੂੰਹ 'ਚੋਂ ਬਾਣੀ ਨਹੀਂ ਨਿਕਲ ਸਕਦੀ, ਮੇਰਾ ਮੰਨ ਲਓ ਜੇ ਗੁਰਦਰਸ਼ਨ ਤਾਂ ਹੀ ਜਿਹੜੇ ਹਨ। ਜਦ ਉਹਨੇ ਵਾਪਸ ਬੁਲਾਇਆ, ਤਦ ਉਹਨਾਂ ਨੇ ਗੁਰੂ ਸਾਹਿਬ ਨੇ, ਗੁਰੂ ਰਾਮਦਾਸ ਜੀ ਮਹਾਰਾਜ ਨੇ ਗੁਰੂ ਗੱਦੀ ਦਿੱਤੀ, ਅਤੇ ਕਿਹਾ ਦੱਸ ਮੈਨੂੰ ਤੇਰਾ ਕੀ ਫੀਲਿੰਗ ਸੀ ਉਸ ਜਗ੍ਹਾ 'ਤੇ। ਉਸ ਜਗ੍ਹਾ 'ਤੇ ਉਹਨਾਂ ਨੇ ਸ਼ਬਦ ਉਚਾਰਨ ਕੀਤੇ, ਜੋ ਵੀ ਹੈ ਐਸਾ ਪੜ੍ਹਦੇ ਹੀ ਹਾਂ। ਉਹਨੇ ਕਿੰਨੇ ਕਿੰਨੇ ਉਦਾਸ ਸਨ, ਕਿੰਨੀ ਤਕਲੀਫ ਸੀ, ਪ੍ਰਿਥੀ ਚੰਦ ਇੰਨਾ ਚਤੁਰ ਚਲਾਕ, ਸਭ ਨੂੰ ਪਤਾ ਸੀ। ਇਹਦਾ ਵਿਰੋਧ ਕੀਤਾ ਪ੍ਰਿਥੀ ਚੰਦ ਨੇ, ਪਰਸਨਲੀ ਵੀ, ਸਿਆਸਤ ਦੇ ਰੂਪ ਵਿੱਚ ਵੀ। ਇਸ ਦੇ ਬਾਅਦ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਗੋਇੰਦਵਾਲ ਚਲੇ ਗਏ, ਕਿਉਂਕਿ ਉਹਨਾਂ ਦਾ ਅੰਤਿਮ ਵਕਤਾਨ ਲੱਗਾ ਸੀ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਨਾਲ ਚਲੇ ਗਏ, ਔਰ ਦੋ ਦਿਨ ਉਹਨਾਂ ਦਾ ਸਵਰਗਵਾਸ ਹੋ ਗਿਆ। ਇੱਥੇ ਪ੍ਰਿਥੀ ਚੰਦ ਨੇ ਫੈਲਾ ਦਿੱਤਾ ਕਿ ਦੇਖਿਆ ਦੋ ਦਿਨਾਂ ਵਿੱਚ ਬਾਪ ਨੂੰ ਮਾਰ ਦਿੱਤਾ, ਇਹ ਤਾਂ ਚਤੁਰ ਅਰਜਨ ਦੇਵ। ਕਹਿ ਚਲੋ ਸੰਗਤਾਂ 'ਤੇ ਅਸਰ ਨਹੀਂ ਹੋਇਆ। ਵਕਤ ਆਇਆ ਜਿਸ ਵੇਲੇ ਕਿ ਪਗੜੀ ਦੀ ਰਸਮ ਹੋਣੀ ਸੀ। ਸੰਗਤਾਂ ਨੇ ਡਿਸਾਈਡ ਕੀਤਾ ਕਿ ਪਗੜੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਹੀ ਮਿਲਣੀ ਚਾਹੀਦੀ ਹੈ। ਕਿ ਪ੍ਰਿਥੀ ਚੰਦ ਕਹਿੰਦਾ ਮੈਂ ਵੱਡਾ ਬੇਟਾ, ਮੈਨੂੰ ਚਾਹੀਦੀ ਹੈ। ਤਾਂ ਗੁਰੂ ਸਾਹਿਬ ਨੇ ਕਿਹਾ ਠੀਕ ਹੈ, ਦੇ ਦਿਓ ਪਕੜੀ ਇਹਨਾਂ ਨੂੰ। ਤਾਂ ਸੰਗਤ ਨੇ ਡਿਸਾਈਡ ਕੀਤਾ ਕਿ ਠੀਕ ਹੈ, ਵੱਡੇ ਬੇਟੇ ਦੀ ਪਗੜੀ ਦੇਣੀ ਆ ਪ੍ਰਿਥੀ ਚੰਦ ਨੂੰ, ਕਿ ਜਿਹੜੀ ਗੁਰੂ ਗੱਦੀ ਹੈ ਉਹ ਕਿਸੇ ਦੀ ਵਿਰਾਸਤ ਨਹੀਂ ਹੈ, ਗੁਰੂ ਨਾਨਕ ਦੀ ਵਿਰਾਸਤ ਹੈ। ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮਿਲੇਗੀ। ਪ੍ਰਿਥੀ ਚੰਦ ਨੇ ਉਹ ਵੀ ਖੋਣੀ ਚਾਹੀ, ਗੁਰੂ ਸਾਹਿਬ ਕਹਿੰਦੇ ਲੈ ਲੈ, ਇਹ ਵੀ ਲੈ ਲਓ, ਉਹ ਵੀ ਪਗੜੀ ਦੇ ਦਿੱਤੀ। ਸੰਗਤ ਹੈਰਾਨ ਪਰੇਸ਼ਾਨ ਕਿ ਇਤਨਾ ਤਿਆਗੀ ਇਨਸਾਨ। ਅੰਮ੍ਰਿਤਸਰ ਵਾਪਸ ਪਹੁੰਚੇ, ਫਿਰ ਪਰੇਸ਼ਾਨੀਆਂ। ਤਾਂ ਉਹਨੇ ਇੱਕ ਚੁੰਗੀ ਦੇ ਦਿੱਤੀ ਪ੍ਰਿਥੀ ਚੰਦ ਨੂੰ, ਇੱਕ ਦੇ ਦਿੱਤੀ ਮਹਾਦੇਵ ਨੂੰ, ਵਿੱਚ ਆਪ ਬੈਠੇ ਨੇ। ਪ੍ਰਿਥੀ ਚੰਦ ਨੇ ਜਿਹੜੇ ਮਸੰਦ ਸਨ ਉਹਨਾਂ ਨੂੰ ਮਿਲਾ ਕੇ ਸਾਰੀ ਜਿਹੜੀ ਧਨ ਰਾਸ਼ੀ ਆਉਂਦੀ ਸੀ, ਭੇਟਾ ਆਉਂਦੀ ਸੀ, ਆਪਣੇ ਕੋਲ ਲਿਆਵੇ, ਅਤੇ ਸੰਗਤਾਂ ਨੂੰ ਭੇਜਦੇ ਹੋਏ ਲੰਗਰ ਛਕਾਉਣ ਦੇ ਵਾਸਤੇ ਸ਼੍ਰੀ ਅਰਜਨ ਦੇਵ ਜੀ ਮਹਾਰਾਜ ਦੇ ਕੋਲ। ਕਰਦੇ ਕਰਦੇ ਐਸਾ ਵਕਤ ਆਇਆ ਕਿ ਮਾਤਾ ਗੰਗਾ ਜੀ ਨੇ ਆਪਣੀ ਜੂਲਰੀ ਵੇਚ ਦਿੱਤੀ, ਸਿਰਫ ਭੁੰਨੇ ਹੋਏ ਛੋਲੇ ਜਾਂ ਮਿੱਸੀ ਰੋਟੀ ਮਿਲਦੀ ਸੀ ਲੰਗਰ ਵਿੱਚ। ਭਾਈ ਗੁਰਦਾਸ ਜੀ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਮਾਮਾ ਲੱਗਦੇ ਸਨ, ਕਜ਼ਨ ਮਾਮਾ, ਉਹ ਆਗਰਾ 'ਚ ਪ੍ਰਚਾਰ ਕਰਦੇ ਸੀ। ਉਹ ਦਰਸ਼ਨ ਕਰਨ ਆਏ ਗੁਰੂ ਮਹਾਰਾਜ ਦੇ, ਲੰਗਰ ਛਕਣ ਗਏ ਤਾਂ ਉੱਥੇ ਮਿੱਸੀ ਰੋਟੀ ਮਿਲੀ ਉਹਨਾਂ ਨੂੰ, ਅਤੇ ਆਪਣੀ ਭੈਣ ਕੋਲ ਗਏ, ਮਾਤਾ ਪਾਨੀ ਕੋਲ, ਕਿ ਇਹ ਭੈਣ ਇਹ ਕੀ ਗੱਲ ਹੈ, ਕੀ ਹੋ ਗਿਆ ਹੁਣ, ਇਸ ਤਰ੍ਹਾਂ ਇਸ ਤਰ੍ਹਾਂ ਪਿਤੇ ਸੰਦ ਕਰਦਾ ਹੈ, ਪਸੰਦਾਂ ਕੋਲ ਪੈਸੇ ਉਰਾ ਲੈਂਦਾ, ਇੱਥੇ ਸੰਗਤ ਭੇਜ ਦਿੰਦਾ। ਉਸ ਦਿਨ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਅਤੇ ਹੋਰ ਕੁਛ ਜਿਹੜੇ ਪ੍ਰੋਮੀਨੈਂਟ ਸਿੱਖ ਸਨ, ਉਹਨਾਂ ਨੇ ਨਾਕਾਬੰਦੀ ਕਰਨੀ ਸ਼ੁਰੂ ਕਰ ਦਿੱਤੀ। ਗੁਰਦੁਆਰਾ ਪਿਪਲੀ ਸਾਹਿਬ ਜਾਂ ਛੇਟੇ ਦੇ ਰਸਤੇ 'ਤੇ ਹੈ, ਉੱਥੇ ਨਾਕਾਬੰਦੀ ਸ਼ੁਰੂ ਕੀਤੀ ਉਹਨਾਂ ਨੇ, ਸੰਗਤ ਆਉਂਦੀ ਸੀ। ਔਰ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਸਮਝਾਉਂਦੇ ਸਨ, ਗੁਰੂ ਗੁਰੂ ਅਰਜਨ ਦੇਵ ਜੀ ਹਨ, ਨਾ ਕਿ ਪ੍ਰਿਥੀ ਚੰਦ, ਬੇਟਾ ਉੱਥੇ ਜਾਣੀ ਚਾਹੀਦੀ ਹੈ। ਸੋ ਐਸਾ ਐਸਾ ਸਾਰੀ ਪੇਟਾ ਕੁਰ ਸਭ ਕੁਝ ਆਉਣੀ ਸ਼ੁਰੂ ਹੋ ਗਈ, ਲੰਗਰ ਦੀ ਵਿਵਸਥਾ ਠੀਕ ਹੋ ਗਈ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਭ ਤੋਂ ਪਹਿਲੇ ਸੰਤੋਖ ਸਰ ਪੂਰਾ ਕੀਤਾ, ਉਸਦੇ ਬਾਅਦ ਰਾਮਦਾਸ ਸਤਿ ਆਏ। ਗੁਰੂ ਸਾਹਿਬ ਖੁਦਵਾ ਗਏ ਸਨ, ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਖੁਦਵਾ ਗਏ ਸਨ, ਲੇਕਿਨ ਕੱਚਾ ਸੀ ਉਹ, ਪੱਕਾ ਕਰਾਮ ਦਾ ਕੰਮ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤਾ। ਪੱਕੀਆਂ ਇੱਟਾਂ ਮੰਗਵਾਈਆਂ, ਪੱਕੀਆਂ ਇੱਟਾਂ, ਇਹਦਾ ਯੋਗਾ ਤੱਕ ਚੱਲਣੀ ਹਨ, ਕੰਮ ਖਰਾਬ ਨਹੀਂ ਹੋਣਾ ਚਾਹੀਦਾ। ਖੁਦ ਆਪਣੇ ਸਾਹਮਣੇ ਇੱਟਾਂ ਲਗਵਾਉਂਦੇ ਸੀ, ਸਰੋਵਰ ਇੱਟਾਂ ਲਗਵਾਈਆਂ, ਪੂਰਾ ਕੀਤਾ। ਔਰ ਵਿੱਚ ਫਿਰ ਉਸਦੇ ਮਿਡਲ ਵਿੱਚ ਹਰਿਮੰਦਰ ਸਾਹਿਬ ਉਸਾਰਿਆ, ਜਿਹਦੀ ਨੀਂਹ ਰੱਖੀ ਗਈ ਮੀਆਂ ਮੀਰ ਦੇ ਦੁਆਰਾ, ਜਿਹੜੇ ਕਿ ਪਤਾ ਹੈ ਕਿ ਬਹੁਤ ਵੱਡੇ ਪੀਰ ਹੋਏ ਲਾਹੌਰ ਦੇ, ਬਹੁਤ ਨਜ਼ਦੀਕ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ। ਕੁਛ ਕਹਿੰਦੇ ਜੀ, ਜਾਂ ਜਿੰਨਾ ਕੋਈ ਰਿਸਰਚ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਖੁਦ ਨੀਂਹ ਰੱਖੀ। ਖੈਰ, ਨੀਂਹ ਰੱਖੀ ਗਈ ਹਰਿਮੰਦਰ ਸਾਹਿਬ ਦੀ, ਉਸਾਰੀ ਹੋਈ। ਹੁਣ ਵਾਰੀ ਆਈ ਬਾਣੀ ਇਕੱਠਾ ਕਰਨ ਦੀ। ਸੰਗਤਾਂ ਨੇ ਆ ਕੇ ਕਿਹਾ, ਮਹਾਰਾਜ ਇਹ ਜਿਹੜੀ ਬਾਣੀ ਗਾਈ ਜਾਂਦੀ ਹੈ ਕੁਝ ਰਾਗੀਆਂ ਦੁਆਰਾ, ਲੋਕਾਂ ਦੁਆਰਾ, ਇਹ ਗੁਰਬਾਣੀ ਨਹੀਂ ਹੈ, ਇਹ ਮਿਕਸਚਰ ਕੀਤਾ ਹੋਇਆ ਹੈ। ਇਹ ਤਾਂ ਗੁਰੂ ਰਾਮਦਾਸ ਜੀ ਕਹਿ ਗਏ ਸੀ ਕਿ ਕੱਚੀ ਬਾਣੀ ਗਾਈ ਜਾ ਰਹੀ ਹੈ। ਸੋ ਗੁਰੂ ਸਾਹਿਬ ਨੇ ਡਿਸਾਈਡ ਕੀਤਾ ਕਿ ਬਾਣੀ ਇਕੱਠੀ ਕਰਕੇ ਇੱਕ ਪੋਥੀ ਸਾਹਿਬ ਬਣਾਈ ਜਾਏ। ਬਾਣੀ ਇਕੱਠੀ ਕਰਨ ਦਾ ਵਕਤ ਆਇਆ, ਜ਼ਿਆਦਾਤਰ ਬਾਣੀ ਪਈ ਸੀ ਭਾਈ ਮੋਹਨ ਜੀ ਕੋਲੋਂ। ਭਾਈ ਮੋਹਨ ਜੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ, ਪੂਰੀ ਤਰ੍ਹਾਂ ਐਡੀਟਿਡ, ਉਹਦੇ ਪੈਸੇ ਸੈਂਸਰ ਰਾਮ ਉਸਨੇ ਲਿਖੀ ਸੀ। ਪਹਿਲੇ ਭਾਈ ਗੁਰਦਾਸ ਜੀ ਗਏ, ਦਰਵਾਜ਼ਾ ਨਹੀਂ ਖੋਲਿਆ ਮੋਹਨ ਜੀ ਨੇ, ਫਿਰ ਬਾਬਾ ਬੁੱਢਾ ਜੀ ਗਏ, ਦਰਵਾਜ਼ਾ ਨਹੀਂ ਖੋਲਿਆ, ਤਾਂ ਪਿੱਛੋਂ ਦੀ ਉੱਪਰ ਜਾ ਕੇ ਦੇਖਿਆ, ਫਿਰ ਮੋਹਨ ਜੀ ਨੇ ਦਰਵਾਜ਼ਾ ਨਹੀਂ ਖੋਲਿਆ, ਸਮਾਧੀ ਤੋਂ ਬਾਹਰ ਨਹੀਂ ਨਿਕਲੇ। ਪਤਾ ਚੱਲਿਆ ਗੁਰੂ ਅਰਜਨ ਦੇਵ ਜੀ ਖੁਦ ਆਉਣਾ ਪਏਗਾ, ਖੁਦ ਗਏ ਔਰ ਸਾਰੀਆਂ ਪੋਥੀਆਂ ਇਕੱਠੀਆਂ ਕਰਕੇ ਲੈ ਗਏ। ਬੜੇ ਪਿਆਰ ਨਾਲ ਦਿੱਤੀਆਂ ਉਹਨਾਂ ਨੇ ਪੋਥੀਆਂ। ਔਰ ਹਰਿਮੰਦਰ ਸਾਹਿਬ ਦੇ ਕੋਲ ਇੱਕ ਜਗ੍ਹਾ ਲੱਭੀ ਗਈ ਜਿੱਥੇ ਕਿ ਬੈਠ ਕੇ ਲਿਖਵਾਉਣ, ਉਹ ਜਗ੍ਹਾ ਹੈ ਰਾਮਸਰ। ਉੱਥੇ ਪੰਜ ਕਿਸਮ ਦੇ ਪੇੜ ਗਿਣੇ ਗਏ ਹਨ, ਉੱਥੇ ਪੰਜ ਫਲਾਂ ਵਾਲੇ ਪੇੜ ਸਨ, ਵਿੱਚ ਸੋਰ ਬਣਾਇਆ ਗਿਆ। ਉਸਦੇ ਕਿਨਾਰੇ 'ਤੇ ਬੈਠ ਕੇ ਗੁਰੂ ਸਾਹਿਬ ਨੇ ਪਹਿਲੇ ਸੁਖਮਨੀ ਸਾਹਿਬ ਲਿਖੀ, ਫਿਰ ਭਾਈ ਗੁਰਦਾਸ ਜੀ ਨੂੰ ਮਿਲਾ ਕੇ ਇਹ ਪੋਥੀ ਸਾਹਿਬ ਲਿਖੀ ਗਈ, ਜਿਹਦੇ ਵਿੱਚ ਕਿ ਪਹਿਲੇ ਪੰਜ ਗੁਰੂਆਂ ਦੀ ਬਾਣੀ ਅਤੇ ਭਗਤਾਂ ਦੀ ਬਾਣੀ ਲਿਖ ਕੇ ਇੱਕ ਪੋਥੀ ਸਾਹਿਬ ਦੀ ਫੋਰਮ ਦਿੱਤੀ ਗਈ। ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਬੁਲਾਇਆ ਆਪਣੀ ਬੀੜ ਤੋਂ, ਜਿੱਥੇ ਕਿ ਬੈਠ ਕੇ, ਜਿੱਥੇ ਕਿ ਉਹ ਖੇਤੀਬਾੜੀ ਕਰਦੇ ਸਨ, ਡੰਗਰ ਪਾਲਦੇ ਸਨ। ਕਿਹਾ ਕਿ ਬਾਬਾ ਜੀ ਇਹ ਪੋਥੀ ਤਿਆਰ ਹੋਈ ਹੈ, ਇਸਦਾ ਪ੍ਰਕਾਸ਼ ਕਿੱਥੇ ਕਰਨਾ ਹੈ? ਬਾਬਾ ਬੁੱਢਾ ਜੀ ਨੇ ਕਿਹਾ, ਮਹਾਰਾਜ ਇੱਕੋ ਜਗ੍ਹਾ ਹੈ ਪ੍ਰਕਾਸ਼ ਕਰਨ ਦੀ, ਉਹ ਹੈ ਹਰਿਮੰਦਰ ਸਾਹਿਬ। ਅਗਲੇ ਦਿਨ ਸਵੇਰੇ ਇਹਨਾਂ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਤੁਸੀਂ ਪੋਥੀ ਸਭ ਚੁੱਕੋ ਅਤੇ ਚਲੋ ਮੇਰੇ ਨਾਲ। ਪਿੱਛੇ ਚੌਰ ਕਰਦੇ ਕਰਦੇ ਆਏ। ਜਿਸ ਵੇਲੇ ਉਹਨਾਂ ਨੇ ਪੋਥੀ ਸਾਹਿਬ ਰੱਖੀ ਮੰਜੀ ਸਾਹਿਬ 'ਤੇ ਤਾਂ ਪਿੱਛੇ ਹਟ ਗਏ ਕਿ ਗੁਰੂ ਅਰਜਨ ਦੇਵ ਜੀ ਖੁਦ ਆਉਣਗੇ ਅੱਗੇ ਵੀ ਨਹੀਂ ਤੁਸੀਂ ਗ੍ਰੰਥੀ ਹੋ। ਸਾਰੀ ਰਾਤ ਗੁਰੂ ਅਰਜਨ ਦੇਵ ਜੀ ਸੁੱਤੇ ਨੇ ਕਿ ਗ੍ਰੰਥੀ ਕਿਸ ਨੂੰ ਬਣਾਵਾਂ ਮੈਂ, ਕਿ ਬੇਦੀ ਨੂੰ ਬਣਾਵਾਂ, ਤ੍ਰੈਣ ਨੂੰ ਬਣਾਵਾਂ, ਪੱਲੇ ਨੂੰ ਜਾਂ ਸੋਟੀ ਨੂੰ, ਕਿਸੇ ਗੁਰੂ ਘਰ ਦੇ ਬੰਦੇ ਨੂੰ। ਲੇਕਿਨ ਕਹਿੰਦੀ ਇਹ ਨਹੀਂ ਹੋ ਸਕਦਾ ਕਿ ਅਗਰ ਹੋਇਆ ਮੈਨੂੰ ਕਹਿ ਦੇਗਾ ਕਿ ਮੇਰੇ ਪੜਦਾਦੇ ਦੀ ਅਤੇ ਬਾਣੀ ਲਿਖੀ ਹੋਈ ਹੈ, ਇਹ ਨਹੀਂ ਹੋਣਾ ਚਾਹੀਦਾ। ਇੱਕ ਸੇਵਕ ਹੋਵੇ, ਇੱਕ ਨਿਮਰ ਸੇਵਕ ਹੋਵੇ ਜਿਹਦੇ 'ਚ ਇਹ ਨਾ ਹੋਵੇ ਕਿ ਮੇਰਾ ਕੋਈ ਹੱਕ ਹੈ। ਕੋਈ ਹੱਕ ਨਹੀਂ, ਸੇਵਕ ਦਾ ਕੋਈ ਹੱਕ ਨਹੀਂ ਹੈ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆ ਗਿਆ ਮਨ ਮੇ ਸਹਿ। ਆਪਸ 'ਤੇ ਅਗਰ ਕ੍ਰਿਸ਼ਨ ਜਨਾਵੇ, ਹਰ ਹਰ ਨਾਮ ਦੇ ਸਧਿਆਵੇ, ਮਨ ਵੇਚੇ ਸਤਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਵੇ ਨਹਿ ਕਾਮੀ, ਜਿਸ ਕੋ ਹੋਤ ਪ੍ਰਾਪਤ ਸਵਾਮੀ। ਸੇਵਕ ਉਹ ਹੈ ਜਿਹੜਾ ਅਹੰਕਾਰ ਨਾ ਕਰੇ, ਨਿਮਰ ਹੋਵੇ, ਨਿੰਦਾ ਨਾ ਕਰੇ, ਉਹ ਸੇਵਕ ਹੈ। ਜਿਸ ਅਹੰਕਾਰ ਆ ਗਿਆ ਉਹ ਸੇਵਕ ਨਹੀਂ ਹੋ ਸਕਦਾ। ਗੁਰੂ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਅਤੇ ਫਿਰ ਗੁਰੂ ਸਾਹਿਬ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਨੇ ਬੈਠ ਕੇ ਮਰਿਆਦਾ ਬੰਨੀ ਕਿ ਗੁਰੂ ਕਿ ਗੁਰੂ ਸ਼੍ਰੀ ਗੁਰੂ ਜਿਹੜਾ ਡੇ ਟੂ ਡੇ ਜਿਹੜਾ ਹੋਣਾ ਪ੍ਰੋਗਰਾਮ ਹਰਿਮੰਦਰ ਸਾਹਿਬ ਵਿੱਚ ਕੀ ਹੋਏਗਾ। ਔਰ ਜੋ ਪ੍ਰੋਗਰਾਮ ਤੈਅ ਕੀਤਾ ਉਹਨਾਂ ਨੇ ਉਸ ਦਿਨ ਅੱਜ ਤੱਕ ਚੱਲ ਰਿਹਾ, ਉਹੀ ਪ੍ਰੋਗਰਾਮ ਚੱਲ ਰਿਹਾ। ਇਹ ਗੁਰੂ ਸਾਹਿਬ ਖੁਦ ਬਣਾਇਆ ਹੋਇਆ ਹੈ। ਹੁਣ ਵਾਰੀ ਆਈ ਸੁਖਾਸਨ ਕਰਨ ਦੀ। ਬਾਬਾ ਜੀ ਨੇ ਪੁੱਛਿਆ ਕਿ ਮਹਾਰਾਜ ਹੁਣ ਸੁਖਾਸਨ, ਉਹਨਾਂ ਜਿਸ ਜਗ੍ਹਾ 'ਤੇ ਕੋਠੇ ਸਾਹਿਬ 'ਤੇ ਮੇਰਾ ਬਿਸਤਰ ਲੱਗਦਾ ਹੈ ਉੱਥੇ ਮੇਰਾ ਬਿਸਤਰ ਨਹੀਂ ਲੱਗੇਗਾ, ਹੁਣ ਗੁਰੂ ਮਹਾਰਾਜ ਦਾ ਉੱਥੇ ਸੁਖਾਸਨ ਹੋਏਗਾ ਅਤੇ ਤੁਸੀਂ ਮੈਂ ਜ਼ਮੀਨ 'ਤੇ ਸੌਵਾਂਗਾ। ਸੋ ਜਿੱਥੇ ਵੀ ਸੁਖਾਸਨ ਹੁੰਦਾ ਗੁਰੂ ਮਹਾਰਾਜ ਦਾ, ਉਹਦੇ ਨੀਚੇ ਇੱਕ ਚਾਦਰ ਵਿਛਾਈ ਜਾਂਦੀ ਹੈ। ਇਹ ਕੋਈ ਫੈਸ਼ਨ ਨਹੀਂ ਹੈ, ਇਹ ਗੁਰੂ ਅਰਜਨ ਦੇਵ ਜੀ ਦੇ ਵਾਸਤੇ ਚਾਦਰ ਯਾਦ ਦਾ ਚਾਦਰ ਹੈ ਕਿ ਉਹ ਜ਼ਮੀਨ 'ਤੇ ਸੌਂਦੇ ਸਨ। ਗੁਰੂ ਗ੍ਰੰਥ ਸਾਹਿਬ ਪੋਥੀ ਸਾਹਿਬ ਦੇ ਸਾਹਮਣੇ ਜ਼ਮੀਨ 'ਤੇ ਸੌਂਦੇ ਸਨ। ਗੱਲ ਤਾਂ ਇਹ ਹੈ, ਹੁਣ ਪੋਥੀ ਸਾਹਿਬ ਵੀ ਤਿਆਰ ਹੋ ਗਈ, ਹਰਿਮੰਦਰ ਵੀ ਤਿਆਰ ਹੈ, ਔਰ ਗੁਰੂਆਂ ਦਾ ਇੱਕ ਸਿੱਖ ਦਾ ਬਾਣੀ ਵੀ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ। ਇਹ ਗੱਲਾਂ ਜਿਹੜੀ ਸਿਆਸਤ ਸੀ ਅਕਬਰ ਤੱਕ ਤਾਂ ਸਹਿ ਗਿਆ, ਲੇਕਿਨ ਜਹਾਂਗੀਰ ਨਹੀਂ। ਜਹਾਂਗੀਰ ਤਾਂ ਨੋਟ ਕਰ ਰਿਹਾ ਸੀ ਕਿ ਬਿਆਸ ਦੇ ਕਿਨਾਰੇ ਇੱਕ ਪੀਰ ਹੈ, ਹਿੰਦੂ ਪੀਰ ਹੈ, ਜਿਹੜਾ ਚਾਰ ਪੁਸ਼ਤਾਂ ਤੋਂ ਆਪਣੀ ਦੁਕਾਨ 'ਚ ਲਾ ਕੇ ਬੈਠਾ ਹੋਇਆ ਹੈ, ਮੈਨੂੰ ਬਿਲਕੁਲ ਨਹੀਂ ਪਾਉਂਦਾ। ਭੋਲੇ ਭਾਏ ਲੋਕਾਂ ਨੂੰ ਵਰਗਲਾ ਕੇ ਆਪਣੇ ਪਾਸ ਲੈ ਕੇ ਆਉਂਦਾ, ਹੋਰ ਤਾਂ ਹੋਰ ਜਿਹੜੇ ਬੇਵਾਕੂਫ ਮੁਸਲਮਾਨ ਉਹਨਾਂ ਨੂੰ ਨਾਲ ਲੈ ਕੇ ਆ ਗਿਆ ਆਪਣੇ ਆਪਣੇ ਪਾਸ। ਇਹ ਜਹਾਂਗੀਰ ਨੇ ਤੁਰਕੇ ਜਹਾਂਗੀਰ 'ਚ ਲਿਖਿਆ ਆਪਣਾ, ਜਿਹਦੀ ਕਿ ਆਤਮ ਕਥਾ ਹੈ। ਜਿਸ ਤਰ੍ਹਾਂ ਹੀ ਅਕਬਰ ਦਾ ਸਵਰਗਵਾਸ ਹੁੰਦਾ ਹੈ, ਦੋ ਮਹੀਨੇ ਦੇ ਵਿੱਚ ਜਹਾਂਗੀਰ ਮੁਰਤਜ਼ਾ ਖਾਨ ਨੂੰ ਭੇਜ ਦਿੰਦਾ ਹੈ ਅੰਮ੍ਰਿਤਸਰ, ਕੇ ਅਰੈਸਟ ਕਰਕੇ ਲੈ ਕੇ ਆਓ ਗੁਰੂ ਸਾਹਿਬ ਨੂੰ, ਉਸਦਾ ਸਭ ਕੁਛ ਜ਼ਬਤ ਕਰੋ, ਸਭ ਤੇਰਾ। ਤਾਂ ਗੁਰੂ ਸਾਹਿਬ ਨੂੰ ਪਤਾ ਸੀ ਕੁਛ ਹੋਣ ਵਾਲਾ ਹੈ, ਤਾਂ ਉਹਨਾਂ ਨੇ ਆਪਣਾ ਪਰਿਵਾਰ ਨੂੰ ਦੂਰ ਭੇਜ ਦਿੱਤਾ ਸੀ। ਤੋ ਮੁਰਤਜ਼ਾ ਖਾਨ ਦੇ ਨਾਲ ਪੰਜ ਸਿੱਖਾਂ ਨਾਲ ਉਹ ਗਏ ਲਾਹੌਰ। ਇਲਜ਼ਾਮ ਲਗਾਇਆ ਕਿ ਤੁਸੀਂ ਕਿਤਾਬ ਲਿਖੀ ਹੈ ਵਿੱਚ ਮੁਹੰਮਦ ਸਾਹਿਬ ਦੀ ਤਾਰੀਫ ਹੀ ਨਹੀਂ ਲਿਖੀ। ਸਭ ਤੋਂ ਪਹਿਲੇ ਤਿੰਨ ਗੱਲਾਂ ਗਈਆਂ, ਇੱਕ ਈਨ ਮੰਨ ਕੇ ਮੁਸਲਮਾਨ ਬਣ ਜਾਓ, ਦੂਸਰਾ ਆਪਣੇ ਪੋਥੀ ਸਾਹਿਬ ਵਿੱਚ ਹਜ਼ਰਤ ਸਾਹਿਬ ਦੀ ਤਾਰੀਫ ਵਿੱਚ ਕੁਝ ਲਿਖੋ, ਔਰ ਤੀਸਰਾ ਚੰਦੂ ਦਾ, ਚੰਦੂ ਦੀ ਖਾਸ ਫਰਮਾਇਸ਼ ਕਿ ਮੇਰੀ ਬੇਟੀ ਦਾ ਰਿਸ਼ਤਾ ਕਬੂਲ ਕਰੋ ਆਪਣੇ ਬੇਟੇ ਦੇ ਵਾਸਤੇ, ਗੁਰੂ ਹਰਗੋਬਿੰਦ ਸਾਹਿਬ ਦੇ ਵਾਸਤੇ। ਤਾਂ ਗੁਰੂ ਸਾਹਿਬ ਨੇ ਕਿਹਾ ਮੈਂ ਤਿੰਨੋਂ ਗੱਲ ਨਹੀਂ ਕਰ ਸਕਦਾ, ਈਨ ਕਿਸਾ ਮੰਨ ਲਵਾਂ, ਉਹ ਬੰਦਾ ਕਿ ਜਿਹੜਾ ਇੱਕ ਧਰਮ ਛੱਡ ਕੇ ਦੂਜੇ ਧਰਮ ਵਿੱਚ ਚਲਾ ਜਾਇਆ ਉਹਦਾ ਕੀ ਫਾਇਦਾ, ਉਹ ਤਾਂ ਉੱਥੇ ਵੀ ਬੇਈਮਾਨ ਤਾਂ ਬੇਈਮਾਨ ਰਿਹਾ। ਇਹ ਤਾਂ ਇੱਕੋ ਹੁੰਦੀ ਹੈ, ਧਰਮ ਇੱਕੋ ਹੁੰਦਾ। ਦੂਸਰਾ ਇਹ ਤੁਰਕੀ ਬਾਣੀ ਹੈ, ਇਸ ਮੈਂ ਕੁਛ ਹੋਰ ਮਿਲਾਵਟ ਨਹੀਂ ਕਰ ਸਕਦਾ। ਔਰ ਤੀਸਰਾ, ਇਹ ਫੈਸਲਾ ਮੇਰਾ ਨਹੀਂ, ਇਹ ਸੰਗਤ ਦਾ ਫੈਸਲਾ ਹੈ, ਇਹ ਰਿਸ਼ਤਾ ਨਹੀਂ ਹੋ ਸਕਦਾ। ਉਹ ਠੀਕ ਹੈ ਫਿਰ। ਸਿਆਸਤ ਅਤੇ ਯਾਸਾ ਦੇ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਅੱਜ ਕੱਲ੍ਹ ਗੁਰਦੁਆਰਾ ਡੇਰਾ ਸਾਹਿਬ ਹੈ ਲਾਹੌਰ ਦੇ ਵਿੱਚ। ਅੰਤ ਦਿਨਾਂ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਪੰਜਾਂ ਸਿੱਖਾਂ ਨੂੰ ਵਾਪਸ ਭੇਜਤਾ ਕਿ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਦੇਣਾ ਕਿ ਹੁਣ ਸਿਰਫ ਭਗਤੀ ਦਾ ਵਕਤ ਨਹੀਂ ਹੈ, ਸ਼ਕਤੀ ਦਾ ਵਕਤ ਵੀ ਹੈ, ਸ਼ਕਤੀ ਵੀ ਦਿਖਾਉਣੀ ਪਏਗੀ, ਤਦ ਜਾ ਕੇ ਕੰਮ ਬਣੇਗਾ, ਤਦ ਜਾ ਕੇ ਦੁਸ਼ਟ ਜਿਹੜੇ ਹਨ ਰਸਤੇ 'ਚ ਆਉਣਗੇ। ਸੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਦੋ ਕਿਰਪਾਨਾਂ ਬਣਾਈਆਂ ਗਈਆਂ, ਇੱਕ ਮੀਰੀ ਦੀ ਅਤੇ ਇੱਕ ਪੀਰੀ ਦੀ। ਨਾਲ ਦੇ ਨਾਲ ਅਕਾਲ ਤਖਤ ਦੀ ਰਚਨਾ ਕੀਤੀ ਗਈ ਕਿ ਐਸਾ ਤਖਤ ਜਿਹੜਾ ਇੱਕ ਅਕਾਲ ਦਾ ਹੈ, ਜਿਹੜਾ ਪ੍ਰਭੂ ਦਾ ਹੈ, ਦੁਨਿਆਵੀ ਨਹੀਂ ਹੈ, ਜੇ ਜਸਟਿਸ ਹੋਏਗਾ, ਇਨਜਸਟਿਸ ਨਹੀਂ ਹੋਏਗਾ। ਸੋ ਗੁਰੂ ਸਾਹਿਬ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਸ਼ਸਤਰਧਾਰੀ ਬਣਾਇਆ ਆਪਣੇ ਸਿੱਖਾਂ ਨੂੰ, ਅਤੇ ਇੱਕ ਸ਼ਾਹੀ ਸ਼ਾਨ ਸ਼ਾਹ ਰਹਿੰਦੇ ਸਨ ਨਾਲ। ਇਹ ਗੱਲਾਂ ਪਹੁੰਚਦੀਆਂ ਸਨ ਜਹਾਂਗੀਰ ਤੱਕ ਕਿ ਗੁਰਜਨ ਦਾ ਬੇਟਾ ਜਿਹੜਾ ਹੈ ਉਹ ਤਾਂ ਸ਼ਾਹੀ ਠਾਠ 'ਚ ਰਹਿੰਦਾ, ਉਹਦੇ 'ਚ ਫੌਜ ਬਣਾਈ ਉਸਨੇ ਆਪਣੀ, ਤੇਰੇ 'ਤੇ ਅਟੈਕ ਕਰ ਦੇਗਾ ਕਿਸੇ ਦਿਨ, ਕਿਉਂਕਿ ਉਸਨੇ ਖੁਦ ਇੰਨੇ ਜ਼ੁਲਮ ਕੀਤੇ ਹੋਏ ਸੀ, ਉਹ ਜ਼ਿਆਦਾ ਕਰ ਨਹੀਂ ਸਕਿਆ। ਉਹਨੇ ਮੈਸੇਜ ਭੇਜਿਆ ਕਿ ਗੁਰੂ ਸਾਹਿਬ ਨੂੰ ਕਹੋ ਕਿ ਦਿੱਲੀ ਹਾਜ਼ਰ ਹੋਣ। ਹਰਗੋਬਿੰਦ ਸਾਹਿਬ ਦਿੱਲੀ ਚਲੇ ਗਏ, ਪਿੱਛੇ ਮਾਤਾਵਾਂ ਉਹਦੇ ਪਰਿਵਾਰ ਦੁਖੀ ਕਿ ਬਈ ਹੁਣੇ ਸ਼ਹਾਦਤ ਹੋਈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ। ਲੇਕਿਨ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਖਸੀਅਤ ਐਸੀ ਸੀ ਕਿ ਕੁਛ ਕਰ ਨਹੀਂ ਸਕਿਆ ਉਹਨਾਂ ਨੂੰ। ਦੋਸਤੀ ਦਾ ਨਾਤਾ ਬਣਾਇਆ ਕਿ ਇੱਥੇ ਦੋਸਤ, ਅਸੀਂ ਦੋਸਤ ਹੈਗੀਆਂ, ਇੱਥੇ ਚੰਦੂ ਸੀ ਜਿਹੜਾ ਗੜਬੜ ਕੀਤੀ ਜਿਸਨੇ, ਅਤੇ ਕੀਤਾ ਕਿ ਇਸਨੇ ਕਿ ਇੱਕ ਜੰਗਲ 'ਚ ਲੈ ਗਿਆ ਗੁਰੂ ਸਾਹਿਬ ਨੂੰ ਸ਼ਿਕਾਰ ਦੇ ਬਹਾਨੇ, ਅਤੇ ਸਾਹਮਣੇ ਖੂੰਖਾਰ ਸ਼ੇਰ ਆ ਗਿਆ। ਇਹ ਸਭ ਪਿੱਛੇ ਹਟ ਗਏ ਗੁਰੂ ਹਰਗੋਬਿੰਦ ਸਾਹਿਬ ਅੱਗੇ। ਜਦ ਗੁਰੂ ਹਰਗੋਬਿੰਦ ਸਾਹਿਬ ਨੇ ਸ਼ੇਰ ਦੇ ਦੋ ਟੁਕੜੇ ਕਰ ਦਿੱਤੇ, ਤਦ ਜਾ ਕੇ ਜਹਾਂਗੀਰ ਦੀ ਅੱਖ ਖੁੱਲ੍ਹੀ ਕਿ ਹਾਂ ਇਹ ਕੋਈ ਬਹਾਦਰ ਇਨਸਾਨ ਹੈ। ਉਸਦੇ ਬਾਅਦ ਉਸਨੂੰ ਬੁਖਾਰ ਆਉਣਾ ਸ਼ੁਰੂ ਹੋ ਗਿਆ। ਚੰਦੂ ਕਹਿੰਦਾ ਮਹਾਰਾਜ ਇਹ ਤਾਂ ਜਿਹੜਾ ਇਹ ਤੁਹਾਡੇ ਜਿਹੜੇ ਹਰਗੋਬਿੰਦ ਸਾਹਿਬ ਆਏ ਹੈ ਨਾ, ਇਹਨਾਂ ਦੀ ਬਦਦੁਆ ਨਾਲ ਤਾਂ ਉਹਨੇ ਹੋਇਆ, ਜਿਹੜੀ ਬਜ਼ਕਿਸਮਤ ਵਿੱਚ ਬਦਕਿਸਮਤੀ ਸ਼ੁਰੂ ਹੋਈ ਹੈ। ਇਹਨਾਂ ਨੂੰ ਕਹੋ ਕਿ ਗਵਾਲੀਅਰ ਦੇ ਗਿੱਲੇ ਜਾ ਕੇ 40 ਦਿਨ ਤਪ ਕਰਨ ਤੁਹਾਡੇ ਵਾਸਤੇ, ਤੁਹਾਡੀ ਤਬੀਅਤ ਠੀਕ ਹੋ ਜਾਏਗੀ। ਉਹਨਾਂ ਨੇ ਭੇਜਤਾ ਗਵਾਲੀਅਰ ਦੇ ਕਿਲੇ, ਜਿਹਦੇ 'ਚ ਕਿ ਐਸਾ ਕਿਲਾ ਸੀ ਕੋਈ ਬੰਦਾ ਵਾਪਸ ਨਹੀਂ ਸੀ ਆਉਂਦਾ ਅੰਦਰ ਜਾ ਕੇ। 52 ਉੱਥੇ ਪਹਾੜੀ ਰਾਜੇ ਸਨ, ਆਖਰੀ ਦਿਨ ਗਿਣ ਰਹੇ ਸੀ, ਲੇਕਿਨ ਬਾਹਰ ਆਉਣ ਦਾ ਕੋਈ ਚਾਂਸ ਨਹੀਂ ਸੀ। ਗੁਰੂ ਸਾਹਿਬ ਗਏ ਅੰਦਰ, ਜਦ ਬਾਬਾ ਬੁੱਢਾ ਜੀ ਨੂੰ ਖਬਰ ਪਹੁੰਚੀ ਗੁਰੂ ਸਾਹਿਬ ਤਾਂ ਜੇਲ੍ਹ 'ਚ ਚਲੇ ਗਏ ਹਨ, ਗਵਾਲੀਅਰ ਦੇ ਕਿਲੇ 'ਚ ਹਨ, 109 ਸਾਲ ਦੇ ਹੋ ਚੁੱਕੇ ਸੀ, 109 ਸਾਲ ਦੇ। ਜਦ ਗੁਰੂ ਗੱਦੀ ਦਿੱਤੀ 100 ਸਾਲ ਦੇ, 109 ਸਾਲ ਦੇ ਹੋ ਗਏ ਸਨ। ਉੱਠੇ ਹੋ ਅੱਗੇ ਨਿਸ਼ਾਨ ਸਾਹਿਬ ਅਤੇ 2 ਮਿਸ਼ਾਲਾਂ ਲੈ ਕੇ, ਪਿੱਛੇ ਸੰਗਤ ਨੂੰ ਲੈ ਕੇ ਕੀਰਤਨ ਕਰਦੇ ਕਰਦੇ ਗਵਾਲੀਅਰ ਦੀ ਜੇਲ੍ਹ ਦੇ ਸਾਹਮਣੇ ਪਹੁੰਚੇ, ਅਤੇ ਗੁਰੂ ਸਾਹਿਬ ਨਜ਼ਰਬੰਦ ਸਨ। ਪੁੱਛਿਆ ਉਸਨੂੰ ਪ੍ਰਿਜ਼ਨ ਆਫਿਸਰ ਨੂੰ ਕਿ ਗੁਰੂ ਸਾਹਿਬ ਇੱਥੇ ਹਨ? ਕਹਿੰਦਾ ਇੱਥੇ ਹੀ ਹਨ। ਸਭ ਨੇ ਮੱਥਾ ਟੇਕਿਆ ਉੱਥੇ, ਔਰ ਪ੍ਰਕਰਮਾ ਕਰਨ ਉਸ ਜੇਲ੍ਹ ਦੀਆਂ ਪ੍ਰਕਰਮਾ ਕੀਤੀਆਂ ਖੂਬ। ਨਤੀਜਾ ਇਹ ਹੋਇਆ ਕਿ ਸਾਈਕੋਲੋਜੀਕਲ ਇਫੈਕਟ ਹੋਇਆ ਜਹਾਂਗੀਰ 'ਤੇ, ਉਹ ਤਬੀਅਤ ਹੋਰ ਖਰਾਬ ਹੋ ਗਈ। ਕਹਿੰਦੇ ਪਹਿਲਾਂ ਤਾਂ ਮੈਂ ਠੀਕ ਸੀ, ਤਬੀਅਤ ਹੁਣ ਖਰਾਬ ਹੋਈ ਹੈ ਮੇਰੀ, ਇੰਨੇ ਲੋਕ ਬਦਨਾਮ ਹੋ ਗਿਆ ਮੈਂ। ਸੋ ਮੀਆਂ ਮੀਰ ਜੀ ਨੇ ਕਿਹਾ ਕਿ ਜਿਹੜਾ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਜੇਲ੍ਹ 'ਚ ਰੱਖਿਆ ਗਲਤ ਹੈ, ਪਹਿਲਾਂ ਦੇ ਪਿਤਾ ਜੀ ਨੂੰ ਸੰਤ, ਮੇਰੇ ਵੀ ਸੰਤ, ਬਾਹਰ ਕੱਢੋ। ਹੁਕਮ ਦਿੱਤਾ ਕਿ ਇਹਨਾਂ ਨੂੰ ਰਿਹਾਅ ਕਰ ਦਿਓ। ਲੇਕਿਨ ਬਾਹਰ ਜਾਣਾ ਉਚਿਤ ਨਹੀਂ ਸੀ ਉਹਨਾਂ ਦੇ ਵਾਸਤੇ, ਕਿਉਂਕਿ ਜਿਹੜੇ 52 ਰਾਜੇ ਹਨ ਜਿਹਨੇ ਮੇਰਾ ਸਾਥ ਦਿੱਤਾ ਇੱਥੇ, ਇਹਦੇ ਬਗੈਰ ਮੈਂ ਨਹੀਂ ਜਾਵਾਂਗਾ। ਸਭ ਨੂੰ ਪਤਾ ਹੈ ਕਿ ਇੱਕ ਸਪੈਸ਼ਲ ਚੋਲਾ ਬਣਵਾਇਆ ਗਿਆ, 52 ਤਣੀਆਂ ਲੈ ਕੇ ਬਾਹਰ ਆ ਗਏ। ਸਭ ਨੂੰ ਇੱਜ਼ਤ ਨਾਲ ਰਿਹਾਅ ਕਰਵਾਇਆ, ਇਹਨਾਂ ਦੀ ਰਿਆਸਤਾਂ ਵਾਪਸ ਦਿਵਾਈਆਂ। ਔਰ ਅਗਰ ਇਤਿਹਾਸ ਪ੍ਰੋਤ ਇਹੀ ਉਹ ਰਾਜੇ ਹਨ ਜਿਨ੍ਹਾਂ ਦੇ ਪੋਤਰਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰ ਨੂੰ ਤੜਪਾਇਆ, ਇਹੋ ਹੀ ਭਾਈ ਰਾਜੇ ਜਿਨ੍ਹਾਂ ਦੇ ਪੋਤਰਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜੀਣ ਨਹੀਂ ਦਿੱਤਾ ਅਨੰਦਪੁਰ ਸਾਹਿਬ, ਇਹੋ ਹੀ ਹਨ। ਸੋ ਜਿਸ ਵੇਲੇ ਬਾਬਾ ਬੁੱਢਾ ਜੀ ਨੂੰ ਪਤਾ ਚੱਲਿਆ ਕਿ ਹੁਣ ਰਿਹਾ ਹੋ ਗਏ ਹਨ, ਆ ਰਹੇ ਹਨ ਅੰਮ੍ਰਿਤਸਰ, ਤਾਂ ਉਹਨਾਂ ਨੇ ਘਿਓ ਦੇ ਦੀਵੇ ਜਲਾਏ। ਉਸ ਦਿਨ ਦੀਵਾਲੀ ਦੀ ਰਾਤ ਸੀ, ਉਦੋਂ ਫਿਰ ਰਿਵਾਇਤ ਹੋਈ ਕਿ ਦੀਵਾਲੀ ਦੀ ਰਾਤ ਨੂੰ ਘਿਓ ਦੇ ਦੀਵੇ ਜਲਣਗੇ ਅੰਮ੍ਰਿਤਸਰ ਵਿੱਚ। ਅੱਜ ਤੱਕ ਜੇ ਦੀਪਮਾਲਾ ਹੈ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਹੀ ਹੁੰਦੀ ਹੈ। ਪਹਿਲਾਂ ਤਾਂ ਕੋਈ ਪਟਾਕੇ ਵੀ ਨਹੀਂ ਚਲਾਉਂਦਾ ਘਰ ਵਿੱਚ ਅੰਮ੍ਰਿਤਸਰ ਦੇ, ਸਭ ਉੱਥੇ ਹੁੰਦੇ ਸੀ। ਸੋ ਇਹ ਜੇ ਰਿਵਾਇਤ ਚੱਲੀ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਰਿਹਾਇਸ਼ 'ਤੇ ਜਿਹੜਾ ਦੀਪਮਾਲਾ ਹੁੰਦੀ ਹੈ, ਬਾਬਾ ਬੁੱਢਾ ਜੀ ਨੇ ਸ਼ੁਰੂ ਕੀਤੀ। ਫਿਰ ਐਪੀਸੋਡ ਆ ਜਾਂਦਾ ਹੈ ਬੀਬੀ ਕੌਲਾਂ ਦਾ। ਇਹਦੇ ਦੋ ਵਰਜਨਸ ਹੈ। ਇੱਕ ਤਾਂ ਹੈ ਕਿ ਕੌਲਾਂ ਜਿਹੜੀ ਸੀ ਉਹ ਜਿਹੜੇ ਬਾਪ ਜਿਹੜਾ ਸੀ ਉਹ ਕਾਜ਼ੀ ਸੀ, ਉਹ ਤਾਂ ਪੱਕੀ ਗੱਲ ਹੈ ਕਾਜ਼ੀ ਸੀ, ਲੇਕਿਨ ਉਸਨੂੰ ਇਹ ਧਰਮ ਪਸੰਦ ਨਹੀਂ ਸੀ। ਉਹ ਮੀਆਂ ਮੀਰ ਜੀ ਦੀ ਚੇਲੀ ਸੀ ਅਤੇ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਤਰੀਕਾ ਸੀ ਪਸੰਦ ਸੀ, ਕਾਜ਼ੀ ਨੂੰ ਪਸੰਦ ਨਹੀਂ ਸੀ। ਤਾਂ ਉਸਦੀ ਮਾਂ ਨੇ ਕਿਹਾ ਕਿ ਅਗਰ ਤੂੰ ਜ਼ਿੰਦਾ ਰਹਿਣਾ ਹੈ ਤਾਂ ਅੰਮ੍ਰਿਤਸਰ ਚਲੇ ਜਾ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਵਿੱਚ। ਇਸ ਤਰ੍ਹਾਂ ਉਹ ਪਹੁੰਚੀ ਉੱਥੇ। ਦੂਸਰਾ ਹੈ ਕਿ ਜਿਹੜਾ ਕਾਜ਼ੀ ਹੈ ਉਸਨੂੰ ਇੱਕ ਘੋੜਾ ਦਿੱਤਾ, ਘੋੜੇ ਆ ਰਹੇ ਸਨ ਕਾਬੁਲ ਤੋਂ ਗੁਰੂ ਹਰਗੋਬਿੰਦ ਸਾਹਿਬ ਦੇ ਵਾਸਤੇ, ਰਸਤੇ 'ਚ ਉਹਨਾਂ ਨੇ ਇੰਟਰਸੈਪਟ ਕਰ ਲਏ। ਉਹ ਘੋੜਾ ਜਿਹੜਾ ਸੀ ਉਹ ਬਿਮਾਰ ਹੋਣਾ ਸ਼ੁਰੂ ਹੋ ਗਿਆ, ਤਾਂ ਉਹਨੇ ਸੂਬੇਦਾਰ ਨੇ ਕੀਤਾ ਕਿ ਇਹ ਕਾਜ਼ੀ ਨੂੰ ਦੇ ਦਿੱਤਾ ਐਜ਼ ਏ ਗਿਫਟ। ਉੱਥੇ ਵੀ ਘੋੜਾ ਖਰਾਬ, ਤਾਂ ਗੁਰੂ ਸਾਹਿਬ ਨੇ ਕਿਹਾ ਮੈਨੂੰ ਵੇਚ ਦਿਓ ਘੋੜਾ। ਕਾਜ਼ੀ ਕਹਿੰਦਾ ਠੀਕ ਹੈ ਵੀ ਘੋੜਾ ਬਿਮਾਰ ਅਤੇ ਖਰੀਦ ਵੀ ਲਿਆ, ਪਰ ਪੈਸੇ ਨਾ ਦਿੱਤੇ ਗੁਰੂ ਸਾਹਿਬ ਨੇ। ਬਾਬਾ ਬੁੱਢਾ ਜੀ ਕਿਹਾ ਪੈਸੇ ਬਾਅਦ ਭੇਜ ਦਾਂਗਾ ਤੈਨੂੰ। ਇਸ ਤੋਂ ਇਹ ਰਿਫਟ ਸ਼ੁਰੂ ਹੋ ਗਿਆ। ਕਾਜ਼ੀ ਵਾਰ ਵਾਰ ਮੰਗੇ, ਇੱਕ ਦਫ਼ਾ ਕਾਜ਼ੀ ਨੇ ਕਹਿ ਦਿੱਤਾ ਕਿ ਦੇਖੋ ਭਾਈ ਸਾਹਿਬ, ਜਾਂ ਤਾਂ ਪੈਸੇ ਦਿਵਾ ਦਿਓ ਨਹੀਂ ਤਾਂ ਮੈਂ ਗੁਰੂ ਦਾ ਜਵਾਈ ਬਣ ਕੇ ਲੈ ਲਵਾਂਗਾ, ਗੁਰੂ ਦਾ ਜਵਾਈ ਬਣ ਕੇ ਲੈ ਲਵਾਂਗਾ। ਬਾਬਾ ਬੁੱਢਾ ਜੀ ਨੇ ਕਿਹਾ ਤੂੰ ਕੀ ਜਵਾਈ ਬਣਨਾ, ਤੇਰਾ ਜਵਾਈ ਬਣ ਕੇ ਲੈ ਜਾਏਗਾ। ਸੋ ਇਹ ਵਰਜਨ ਹੈ ਕਿ ਉਹ ਡੋਲਾ ਲੈ ਕੇ ਆ ਗਏ ਅੰਮ੍ਰਿਤਸਰ। ਕਿ ਅੰਤ ਕਹਾਣੀ ਇਹੀ ਹੈ ਕਿ ਉਹਨਾਂ ਦੀ ਪਰਮ ਸ਼ਿਸ਼ ਸੀ ਉਹ, ਔਰ ਇੱਕ ਦਿਨ ਉਹਨਾਂ ਨੇ ਕੀ ਕੀਤਾ ਕਿ ਆਪਣਾ ਸਾਰੀ ਜੂਲਰੀ ਜਿਹੜੀ ਸੀ ਗੁਰੂ ਸਾਹਿਬ ਨੇ ਕਿਹਾ ਕਿਸੇ ਚੰਗੇ ਕੰਮ 'ਚ ਲਗਾ ਦਿਓ। ਤਾਂ ਗੁਰੂ ਸਾਹਿਬ ਨੇ ਕਿਹਾ ਠੀਕ ਹੈ, ਐਸਾ ਕੰਮ ਕਰਦੇ ਹਾਂ ਦੁਨੀਆਂ ਪਰ ਜਦ ਦੁਨੀਆਂ ਰਹੇਗੀ ਤੁਹਾਨੂੰ ਯਾਦ ਕਰਨਗੇ ਲੋਕ। ਤਾਂ ਕੌਲ ਸਰ ਬਣਾਇਆ, ਜਿਸ ਜਗ੍ਹਾ 'ਤੇ ਗੁਰਦੁਆਰਾ ਉੱਥੇ ਕੌਲਾਂ ਰਹਿੰਦੀ ਸੀ ਆਸ ਪਾਸ ਕੌਲ ਸਰ ਬਣਵਾਇਆ। ਇਸ ਦੇ ਬਾਅਦ ਗੁਰੂ ਬਾਬਾ ਬੁੱਢਾ ਜੀ ਦਾ ਅੰਤਿਮ ਵਕਤ ਆਉਣਾ ਸ਼ੁਰੂ ਹੋ ਗਿਆ। 125 ਸਾਲ ਦੇ ਹੋ ਚੁੱਕੇ ਸਨ ਉਹ। ਤੁਹਾਨੂੰ ਗੁਰੂ ਸਾਹਿਬ ਕੋਲ ਆਗਿਆ ਮੰਗੀ ਕਿ ਮੈਨੂੰ ਆਗਿਆ ਦਿਓ ਹੁਣ ਤਾਂ ਕਿ ਮੈਂ ਜਾ ਸਕਾਂ। ਭਾਅ ਜੀ, ਮੇਨ ਮੁੱਦੇ ਦੀ ਗੱਲ ਇਹ ਹੈ ਕਿ ਬਹੁਤ ਵਕਤ ਹੋ ਗਿਆ ਗੁਰੂ ਅਰਜਨ ਦੇਵ ਜੀ ਦੀ ਸ਼ਾਦੀ ਨੂੰ, ਲੇਕਿਨ ਉਹਦਾ ਬੱਚਾ ਪੈਦਾ ਨਹੀਂ ਹੋਇਆ, ਘਰ ਕੋਈ ਪਰਿਵਾਰ ਪੈਦਾ ਨਹੀਂ ਹੋਇਆ। ਪ੍ਰਿਥੀ ਚੰਦ ਦੀ ਜਿਹੜੀ ਬੀਵੀ ਸੀ ਕਰਮੋ, ਉਹ ਤਾਨੇ ਮਾਰਦੀ ਸੀ ਪ੍ਰਿਥੀ ਚੰਦ ਨੂੰ ਕਿ ਇੱਕ ਤਾਂ ਤੁਸੀਂ ਕਹਿੰਦੇ ਸੀ ਤੁਸੀਂ ਗੁਰੂ ਬਣੋਗੇ, ਛੋਟੇ ਗੁਰੂ ਬਣ ਗਏ, ਹੁਣ ਦੇਖੋ ਸਭ ਸਾਧੋ ਸਮਾਨ ਸਭ ਜੱਥੇ ਨਾਲ ਕੋਲ ਆਉਂਦੀ ਹੈ, ਕਿ ਚੰਗੇ ਚੰਗੇ ਕੱਪੜੇ ਹੈਗੇ ਆ, वो कहते ठीक है चिंता न कर, गुरु तो तेरा बेटा ही बनेगा, इन्हें तो औतरे ही मर जाना, बच्चा होने ही नहीं इन्हें सालों के ब्याह में। इस गलते उस दिन जब तो गुरु साहब वापस आए घर, तो माता गंगा बहुत उदास बैठी सी। की गल है उनके जी, इस तरह गल हुई है, मैंने भी पुत्र की दात दो। उन्हें कहा यह तो थानू कोई जरा परम सिख है गुरु घर का, वही तुम देगा। सो गुरु साहब ने कहा बाबा बुढ़ा जी को जाओ बेटा लैके। अगले दिन अपने सारे साधु समान के नाल रथा च बैठ के सच्ची पदार्थ बना के लै गए उत्थे, जिसे कि बाबा बुढ़ा जी ने पसंद नहीं आए, उन्होंने कुछ नहीं किया उन्होंने। पर निराश होकर माता जी वापस आए तो गुरु साहब ने कहा देखो अगर किसी गुरु के परम सिख के कोल जाना है, कोई संत के कोल जाना है तो निम्रता नाल जाओ, तुहाडे विच माण सी, तुसीं गुरु की धर्म पत्नी हो, ये माण छड़ना पेगा तुहानू, ये तो नहीं चलेगा कम। सो अगले दिन गुरु साहब ने कहा देखो तुसीं वो है किसान, मिस्सी रोटी लैके जाओ, नाल प्याज लैके जाओ, नाल लस्सी लैके जाओ। गुरु साहब ने सिखाया कि किस तरह सवेरे उठ के इशनान करके पाठ करते हुए तुसी चने खुद पीसने हैं, फिर बिच प्याज कट के पाने, मसाले पाने, फिर तुसी मिस्सी रोटी बनानी है, नाल प्याज नाल रात जमाई हुई दही दा लस्सी बना के नाल लेकर जानी है। अगले दिन यही किया गुरु ने, माता गंगा जी ने उत्थे पहुंचे तो बाबा बुढ़ा जी किस्म के इंतजार कर रहे सन। कहते राव माता जी एक पुत्र की जी भुख है माँ ही समझ सकती है, बहुत भुख लगी है मैनू, तो खुद समान तुरवा के खा गए। जो खा रहे सन तो माता जी ने कहा कि बाबा जी हूँ तो कन्नी खबर पैनिया शुरू हो गई कि गुरु घर का वारस ही नहीं होना, उनके क्यों नहीं होएगा, फिर ऐसा महाबली बेटा पैदा होएगा जेडे मुगलों के सिर तोड़ देगा। उसी वक्त बिजली चमकी आसमान भी चमकी, इस तरह हुई गल, और प्यास तोड़े हाथ नाल इस तरह तेरा सिर तोड़ेगा और महाबली होएगा। वक्त आनते जब माता जी उधर ही गुरु महाराज आए तो उन्होंने गुरु की वडाली लै गए, एक पिंड से वडाली, क्योंकि इतने ताने मिने बहुत मिलते से कर्मों के। वडाली पिंड जाके उसे जन्म होया गुरु महाराज का, हरगोबिंद साहब का। बाबा बुढ़ा जी ने बुलाया कि बुढ़ा जी तुहाडी अरदास नाल बच्चा पैदा होया, नाम ही खुद रखो। तो बाबा जी ने गोदी चुकिया कि ये हरगोबिंद है, ये मेरा हरगोबिंद है, कह के चले गए। सो बहुत कोशिश की थी उन्होंने मारन दी, कभी जहर दिता, कभी सब छड़ दी, कभी कुछ जैसे नॉर्मल चीज़ा होंगे, लेकिन वो बच गए। फिर वक्त आया उन्होंने पढ़ाई का, गुरु अर्जन देव जी तो महादेव जी गल कर आपस जी किस को ऐसा कहता गुरु लभी इन्होंने वास्ते, तो महादेव जी ने कहा कि सब तो बड़ा गुरु है बाबा बुढ़ा। बुढ़ा जी ने कहा मैं तो हाँ किसान, मैं तो कुछ आता नहीं। तो गुरु साहब ने कहा वो पढ़ाओ जिहड़ा गुरु नानक ने तुहानू पढ़ाया, जिहड़ा गुरु नानक ने पढ़ाया ना तुहानू वह पढ़ा दिओ, वो पढ़ाओ जिसने कि तेरा गुरु नानक रीच कैसी दे रहे थे। सो एक ओंकार जोड़ा है सब तो पहले बाबा बुढ़ा जी ने सिखाया, उन्होंने महादेव जी ने भी सिखाया, मोहरी जी ने भी सिखाया, होर भी शिष्य हुए, बाकी शस्त्र शिक्षा 36 किस्म की शिक्षा गुरु ਬਾਬਾ ਬੁੱਢਾ ਜੀ ਨੇ ਹਰਗੋਬਿੰਦ ਜੀ ਨੂੰ ਦਿੱਤੀ। ਸੋ ਮੈਂ ਵਾਪਸ ਜਾਣਾ ਕਿ ਗੁਰੂ ਬਾਬਾ ਬੁੱਢਾ ਜੀ ਦੇ ਅੰਤ ਦਾ ਵਕਤ ਆ ਗਿਆ ਔਰ ਉਹਨਾਂ ਨੇ ਕਿਹਾ ਮੈਂ ਰਮਦਾਸ ਵਾਪਸ ਜਾ ਰਿਹਾ, ਆਪਣੇ ਪਿੰਡ ਰਮਦਾਸ ਵਾਪਸ ਜਾ ਰਿਹਾ, ਕਿ ਇੱਕ ਕਿਰਪਾ ਕਰਨੀ ਕਿ ਜਿਸ ਵਕਤ ਮੇਰਾ ਅੰਤਿਮ ਵਕਤ ਆਵੇ ਤੁਸੀਂ ਮੇਰੇ ਕੋਲ ਹੋਵੋ, ਮੈਂ ਤੁਹਾਡੀ ਗੋਦੀ ਵਿੱਚ ਸਿਰ ਸੁੱਟ ਕੇ ਮਰਨਾ ਚਾਹੁੰਦਾ। ਜਦ ਅੰਤਿਮ ਵਕਤ ਆ ਗਿਆ ਤਾਂ ਉਹਨਾਂ ਨੇ ਬਾਬਾ ਬੁੱਢਾ ਜੀ ਨੇ ਸੰਦੇਸ਼ ਭੇਜਿਆ, ਇੱਥੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਗੁਰਦਾਸ ਜੀ ਅਤੇ ਹੋਰ ਸਾਥੀ ਉਹਨਾਂ ਦੇ ਪਹੁੰਚੇ ਰਮਦਾਸ ਪਿੰਡ। ਔਰ ਉਹ ਸਾਰਾ ਦਿਨ ਬਾਬਾ ਜੀ ਦੇ ਕੋਲ ਹੀ ਬੈਠੇ ਰਹੇ ਗੁਰੂ ਮਹਾਰਾਜ। ਔਰ ਅਗਲੇ ਦਿਨ ਸਵੇਰੇ ਜਪਜੀ ਸਾਹਿਬ ਦਾ ਪਾਠ ਕੀਤਾ ਔਰ ਅੰਤ ਦੇ ਵਿੱਚ ਆਪਣਾ ਸਿਰ ਸ਼੍ਰੀ ਹਰਗੋਬਿੰਦ ਸਾਹਿਬ ਦੀ ਗੋਦੀ 'ਚ ਪਾ ਦਿੱਤਾ, ਪਰ ਉੱਠੇ ਨਹੀਂ। ਫਿਰ ਵਿਵਾਨ ਤਿਆਰ ਕੀਤਾ ਗਿਆ, ਜਿਹਨਾਂ ਚਾਰਾਂ ਨੇ ਜਿਹਨਾਂ ਨੇ ਚੁੱਕਿਆ ਉਹਨਾਂ ਦੀ ਵਿਵਾਨ ਨੂੰ, ਗੁਰੂ ਸਾਹਿਬ ਇੱਕ ਸਨ ਔਰ ਚਿਤਾ ਵੀ ਗੁਰੂ ਸਾਹਿਬ ਨੇ ਹੀ ਚਲਾਈ। ਫਿਰ ਵਾਰੀ ਆਉਂਦੀ ਕਿ ਪਾਠ ਕਿਹੜਾ ਕੀਤਾ, ਸਹਿਜ ਪਾਠ ਕੀਤਾ ਪੋਸੀ ਸਾਹਿਬ ਦਾ ਔਰ ਗੁਰੂ ਭਾਈ ਗੁਰਦਾਸ ਜੀ ਨੇ ਪਾਠ ਕੀਤਾ ਹੈ। ਔਰ ਅੰਤ ਦੇ ਵਿੱਚ ਓਬਜਰੀ ਦਿੱਤੀ ਕਿ ਐਸਾ ਇਨਸਾਨ 125 ਸਾਲ ਦੀ ਉਮਰ 'ਚ 113 ਸਾਲ ਸੇਵਾ ਕਰਦਾ ਰਿਹਾ ਔਰ ਅਣਥੱਕ ਸੇਵਾ ਕੀਤੀ, ਅਣਥੱਕ ਕਿ ਥੱਕਿਆ ਨਹੀਂ, ਕਦੀ ਕੋਈ ਥਕਾਵਟ ਮਹਿਸੂਸ ਨਹੀਂ ਕੀਤੀ, ਕਦੀ ਕੋਈ ਅਹਿਸਾਨ ਨਹੀਂ ਜਤਾਇਆ, ਇਸ ਤੱਕ ਕਿ ਪਹਿਲੇ ਗ੍ਰੰਥੀ ਉਹ ਬਣੇ। ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਉਹਨਾਂ ਦੀ ਅਰਦਾਸ ਨਾਲ ਹੋਇਆ ਔਰ ਜਿੰਨੀਆਂ ਵੀ ਹਰ ਜਗ੍ਹਾ ਜਿਸ ਜਿਸ ਜਗ੍ਹਾ 'ਤੇ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵਕਤ ਤੋਂ ਕਿ ਕਿਸ ਤਰ੍ਹਾਂ ਉਹਨਾਂ ਨੇ ਗੁਰਮੁਖੀ ਲਿਪੀ, ਉਹਨਾਂ ਦਾ ਵਿਆਕਰਣ, ਬਾਣੀ ਦਾ ਅਨੁਵਾਦ ਗੁਰਮੁਖੀ 'ਚ ਕਰਨਾ, ਗੁਰੂ ਅਮਰਦਾਸ ਜੀ ਦੇ ਵੇਲੇ ਬੋਲੀ ਸਾਹਿਬ ਤਿਆਰ ਕਰਨੀ, ਅਕਬਰ ਨੂੰ ਹੈਂਡਲ ਕਰਨਾ, ਉਹਨੂੰ ਸਮਝਾਉਣਾ ਕਿ ਇਹ ਬਾਣੀ 'ਚ ਕੋਈ ਮੁਸਲਮਾਨ ਦੇ ਅਗੇਂਸਟ ਗੱਲ ਨਹੀਂ ਲਿਖੀ ਹੋਈ। ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਬਾਬਾ ਬੁੱਢਾ ਜੀ ਨੇ ਕੀਤੀਆਂ ਭਾਈ ਗੁਰਦਾਸ ਜੀ ਨਾਲ ਮਿਲ ਕੇ। ਇਸ ਤਰ੍ਹਾਂ ਹੀ ਹੈ, ਮਿਲ ਜੁਲ ਕੇ ਗੱਲਾਂ ਹੁੰਦੀਆਂ। ਇਹਨਾਂ ਦੇ ਬਾਅਦ ਇਹਨਾਂ ਦੇ ਬੇਟੇ ਭਾਈ ਪਾਨਾ ਜੀ ਜਿਨ੍ਹਾਂ ਨੇ ਕਿ ਸੱਤਵੇਂ ਪਾਤਸ਼ਾਹ ਨੂੰ ਤਿਲਕ ਦਿੱਤਾ। ਪਹਿਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਪੰਜ ਗੁਰੂ ਸਾਹਿਬ ਹੋਏ, ਤਿਲਕ ਬਾਬਾ ਬੁੱਢਾ ਜੀ ਨੇ ਦਿੱਤਾ, ਭਾਈ ਪਾਨਾ ਜੀ ਨੇ ਗੁਰੂ ਹਰ ਰਾਏ ਜੀ ਨੂੰ ਦਿੱਤਾ, ਅਤੇ ਪਾਨਾ ਜੀ ਦੇ ਬੇਟੇ ਗੁਰਦਿੱਤਾ ਜੀ ਨੇ ਅੱਠਵੇਂ ਅਤੇ ਨੌਵੇਂ ਗੁਰੂ ਸਾਹਿਬ ਨੂੰ ਤਿਲਕ ਦਿੱਤਾ ਔਰ ਦਸਵੇਂ ਗੁਰੂ ਸਾਹਿਬ ਨੂੰ ਉਹਨਾਂ ਦੇ ਅੱਗੇ ਜਿਹੜਾ ਪੋਤਰਾ ਹੋਇਆ ਭਾਈ ਰਾਮ ਕੰਵਰ, ਰਾਮ ਕੌਰ ਲਿਖਦੇ, ਰਾਮ ਕੰਵਰ ਲਿਖਦੇ ਹੁੰਦੇ ਆ, ਜਾਂ ਜਿਹੜਾ ਬਾਜਾ ਗੁਰਬਖਸ਼ ਸਿੰਘ ਬਣਿਆ, ਉਹ 3 ਸਾਲ ਦਾ ਸੀ। ਉਹਨਾਂ ਦੀ ਮਾਂ ਉਹਨੂੰ ਚੁੱਕ ਕੇ ਲੈ ਗਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤਿਲਕ ਦੇਣ ਦੇ ਵਾਸਤੇ। ਔਰ ਸਾਰੇ ਜਿਹੜੇ ਬੱਚੇ ਸਨ, ਪਾਨਾ ਜੀ, ਗੁਰਦਿੱਤਾ ਜੀ, ਕੰਵਰ ਪਾਂਜ, ਸਭ ਨੇ ਗੁਰੂ ਘਰ 'ਚ ਬੈਠ ਕੇ ਸੇਵਾ ਕੀਤੀ, ਜਿਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਕੀਤੀ। ਪੂਰੇ ਦਾ ਪੂਰੇ ਪਰਿਵਾਰ ਨੇ ਸੇਵਾ ਕੀਤੀ ਹੈ। ਸੋ ਇਸ ਤਰੀਕੇ ਦੇ ਨਾਲ ਬਾਬਾ ਬੁੱਢਾ ਜੀ ਦਾ ਕੁਛ ਰਹਾਣੀ ਦੇ ਅਰਪਣ ਪੇਸ਼ ਸ਼ਬਦ ਅਰਪਣ ਕੀਤੇ ਹਨ। ਲੇਕਿਨ ਨਾਲ ਦੇ ਨਾਲ ਯਾਦ ਰਹੇ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਵੀ 6 ਹਾੜ ਨੂੰ ਹੋਇਆ ਸੀ। ਉਹਨਾਂ ਨਾਲ ਵੀ ਕੋ ਰਿਲੇਟਡ ਹੈ ਇਹ ਇੰਸੀਡੈਂਟਸ। ਉਹਨਾਂ ਨੇ ਸ਼ਬਦ 'ਤੇ ਤਨਾਸਰੀ ਮੱਲਾ ਚੌਥਾ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਂ ਕੇ ਵਸ ਹੈ ਕਾਮ ਥੇਨਾ। ਇੱਛਾ ਪੂਰਕ, ਅਸੀਂ ਸਭ ਮਾਈ ਪਾਈ ਇੱਥੇ ਕੋਈ ਨਾ ਕੋਈ ਇੱਛਾ ਕਰਕੇ ਆਏ ਹਾਂ ਔਰ ਸਾਡੀਆਂ ਸਭ ਸ਼ੁਭ ਇੱਛਾਵਾਂ ਇੱਥੇ ਪੂਰੀਆਂ ਹੋਣਗੀਆਂ। क्योंकि देन वाला हरि खुद है, भगवान खुद है। हर जाके वस है काम देना, इच्छा पूर्वक सर्व सुख दाता, हर जाके वस है काम देना। जैसे सर्व सुख दाता जरा प्रभु है, वो इच्छा पूर्वक है, ना कि कोई और चीज। काम देन कामना पूरी करने वाली गां स्वर्ग दी गां गिनी जाती है, कि जिथे हो वे इच्छा की पूर्ति होती है। इसने चिंता मणि है जो चित्त वो पूरी हो जाती है, या पारजात वृक्ष है जो नीचे बैठे होते इच्छाओं पूरी हो जाती हैं। लेकिन गुरु साहब का कहने का मतलब ये है कि इच्छाओं से प्रभु खुद पूरी करता है। श्री गुरु हरगोबिंद साहब की जिंदगी का वक्त अमृतसर को 5 मील अगे तरन तारण के कोल चब्बा पिंड के एक औरत रहती सी, माता सुलखणी। बुजुर्ग हो गई लेकिन उसका परिवार नहीं होया, कोई बच्चा पैदा नहीं होया, बहुत परेशान। पीर फकीर हर जगह पर जा चुकी सी, तंत्र मंत्र सब कर चुकी सी, हार के बैठ गई। एक दिन वो हरगोबिंद साहब शिकार खेलते खेलते उस तरफ आए, तो सब जो होर सिख सन खूब दर्शन करने जा रहे हैं कि इच्छा पूर्वक है। ये माता सुलखणी भी पहुँच गई उत्थे, तो वारी आए तो उन्होंने कहा महाराज मैनू पुत्र की दात दो। गुरु साहब ने उन्होंने मत्थे थल रखिया, उन्होंने कहा नहीं माता तेरी किस्मत बच्चा नहीं है, तू भुल जा इस गल नू ते पाठ पूजा कीता कर। बहुत परेशान होकर वापस आ गए, दिल टूट गया। उदास चित वापस आ रहे थे तो रस्ते च भाई गुरदास जी नज़र आ गए। गुरदास जी ने कहा बीबी की गल है, ए गुरु नानक का घर है, तो रोंदे हो जाते हंसते वापस आ, तो रोंदी रोंदी बाहर आ रहे हैं। उनके जी ये गल जी मैं दसा, बच्चा पैदा नहीं हो रहा। आखिरी जरा स्ट्रॉ सी असं गुरु साहब जिन्होंने कहा बच्चा ही नहीं थी किस्मत, तो उन्होंने कहा देख तू दिल ना हार, कल फिर आना गुरु साहब ने इतने, तो एक कागज़ ते पेन ते दुआ तैयार रखी। गुरु साहब ने कहे कि उत्थे लिखना भुल गया, उत्थे लिख दो, उत्थे तुसी लिखना थी तुसी लिख दो। सो पहुँच गए उत्थे, तो उन्हें रस्ते ही घोड़े की लगाम पकड़ ली। उनके महाराज मैंने बच्चा चाहिए है, उनके दिन कल समझाता सी कि देखो तुम उत्थे भी लिखना सी तो इतने भी लिखना है, उत्थे भुल गए उसे लिख दो, कागज़ से पेंसिल लो पेन। गुरु साहब ने कहा ठीक है, किसी कुछ महापुरुष ने कुछ युक्ति दसी बंदे ये तो ऐसा नहीं हो सकता। उन्होंने ठीक है लिया, कागज़ पकड़िया पेन पकड़िया, एक दी कुंडी बनाई, तो वो घोड़ी ने अपना सिर लाता तो सत बन गया। गुरु साहब ने कहा ठीक है, एक मंगना जी सत हो गए, तो एक रख लें 6 मन दे दें, कि ये नहीं हो सकता। जमी तुम पता है महाराज जिम्मेदार किन्ने काम होंगे, दो पुत्र मेरे हल बन गए, एक पाठे पाएगा, एक कुछ होर करेगा होर करेगा होर करेगा, एक आखिरी जो है नंबरदार बनेगा, वेला नंबरदार चेक करेगा लोगों ने, सो कितने कड़ा बच्चा रह गया वापस। ठीक है ए तेरी कलम तेरा कागज़, एक करते करते उसको सच मिल गया। लेकिन ये गुरु साहब ने दिते, गुरु हरि का रूप सन। फिर वक्त आता फिर कामधेन, कामधेन मैं कह चुका कामना पूरी करने वाली गां जी स्वर्ग दी मां गिनी जाती है, स्वर्ग दी गां इच्छा पूर्वक। इस बारे साखी इस तरह है कि जगदमन ऋषि, ऋषि जगदमन परशुराम दे पिता, वो तो सहस्रबाहु वो राजा सी ऋषि से, तो उन्हें सांडू सन, एक ऋषि ते एक राजा। ऋषि की बीवी रेणुका परशुराम की माँ रेणुका अपने भैन में मिलन जाती है, उसे सहस्रबाहु बैठा होता, कहते आ गई है वेली कि न्योता दे देगी। ताना मारे कि तू तो कुछ काबल ही नहीं किसी चीज़ से, की कर लोगे तुम। तो वापस आई तो उसने बहुत क्या अपने पति ने कुछ करना पाएगा, उनके मैं क्या करा, तो कुछ है नहीं, मैं ऋषियाँ कहीं तुम उसमें बुलाओ, सारी फौज में बुलाओ। सो ऋषि जगदमन ने प्रभु ने आराध्या कि मैं कुछ वक्त वास्ते काम थी गाँव दे दो उतारी वापस भेज दाँगा। सो काम थी गाँव पीछे बनी हुई है तो सहस्र भाव थी सारी फौज आ गए। हूँ जो जो मंगन आई जाए बेटा पर बड़े के आई जान आई जान आई जान, तो कहना ये तो इतनी समर्था नहीं है बंदे च, ये की कर रहे। तो किसी ने आगे पीछे गांव बनी हुई है काम थे इन गांव इस करके। तो वो ऋषि को कहना तो ऋषि है तेन की मैंने दे दे काम देन गांव मेरे काम आएगी, मैं तो राजा होगा कि नहीं, ये तो उधाई रही प्रभु को। तो उसने इशारा किया तो काम देन ऊपर उठनी शुरू हो गई, इसी फौजा ने निशाने लगाने शुरू करते। तो कामधेन गांव के एक लत ते कुछ बाण वगैरह लग गया तो खून निकलिया। क्या जानता है कि वो जो ड्रॉप्स गए खून दे तंबाकू वगैरह अफीम वगैरह पैदा हुई उतों। सो एक गल है तो सहस्र बाणों ने की किया कि उसने जगदम ऋषि को मार दिता, उसका कत्ल करता, घर चला गया। और रेणुका उसकी बीवी ने एक ही दफ़ा अपने आप को ताड़ना दी, दुख पाया अपने आप ने, दुखी किया कि मैं की कर लिया। जब परशुराम वापस आया तो उसने कसम खाई कि एक ही दफ़ा मैं राजपूत राजा का कत्ल कराँगा, उस खून के नाल नहा के अपना पता लाँगा क्योंकि उसने किया। सो शहर काम से इनका उसका असर होया, फिर चिंता मनी। एक किसान जेठ हाड़ के महीने विच अपने खेत जा रहा सी, वो गर्मी लगी किक्कर का पेड़ देख के सोचा आराम कर लिए, गर्म दे हटाने लगा ठंडी जगह लभन लगा, उत्थे खलका जो पत्थर मिल गया उसने खूबसूरत जहा पत्थर चुक लिया उसने, जो बच्चे खेलन गए तो अपने पल्ले नाल बन लिया उसने, लेट गया। कहते कहना अच्छा हो एक जी यही छां है थोड़ी संघनी हो जाए, छां और स्ट्रांग हो गई संघनी हो गई, कहना कन्ना अच्छा हो अगर बाग भी बन जाए थे तो बाग बन गया, कहना अगर तालाब होवे तो किश्ती नाल होवे तो असी तैर लीए, वो भी हो गया। और किश्ती बैठा सी तो एक कां आके तालाब के कोने बैठ के पानी पीन लगा, ओ उसने उड़ा रहे कान उड़ तो मेरा तालाब है किसी और तालाब पर जा, जब नहीं उड़ा उन्होंने पत्थर चुकया तो मारिया उसे। और चिंता बनी गई उस को ना तालाब ना किश्ती ना कुछ उत्थे तो उत्थे ही। सो ये हालत है जिस वेले अहंकार आ जाए इंसान नू कि मेरी सब तमन्नावां पूरी हो रही हैं सब खत्म हो जाता है, लेकिन इच्छा पूर्वक सर्व सुख दाता हर जाके अवश्य काम देना, और प्रभु काम देन उसके बस ही है। सो ऐसा अध्याय ये मेरे जीवड़े ये मेरी जिंदड़ी ऐसे प्रभु नु त्या तो सर्व सुख पाओ मेरे मना, ऐसे हरि जी नु तुसी त्याओगे तो तुहानु मन में शांति मिलेगी। जप मन सतनाम सदा सतनाम, ए मेरे मन सच्चे नाम वरा दो, हरत व्रत मुखो जल होई है नित ध्याई हर पुरख निरंजना, नाम जपन ना की होएगा हलत पलत इस जन्म च भी अगले जन्म च भी सुरखरू होगे, मुख थोड़ा मुँह उज्जवल होएगा, नित ध्याई हर पुरख निरंजना रहाओ। जय हर सिमरन भया तै उपाद गत कीनी, जय हर सिमरन भया जिथे प्रभु दे नाम दा सिमरन होंदा है तै उपाद उत्ते जे नश जे कष्ट हैं उपाधियां हैं दूर होंदियां हैं। उपाद गत कीनी जिथे प्रभु दे नाम मर्यादा जांदा है ते कष्ट उपाधियां दूर होंदियां, लेकिन वड भागी हर जपने जे वड भागी हैं वही प्रभु उसका नाम उच्चारण करते हैं। अर्थात उपाधियां आंधियां ने आंधियां साढ़े बिच ऐसे प्रभु का नाम उच्चारण नहीं करते। जब नानक को गुर अहमत दीनी जब हर भाव जल तरना, गुरु नानक साहब कह रहे हैं कि मेरे गुरु ने गुरु रामदास जी कह रहे मेरे गुरु अमरदास जी महाराज ने मैंने ये मत दी है कि जप हर भव जल तरना कि पपरू आरात के से भव जल पारत आ जाना। इस शब्द का सार सिर्फ यही है, साढ़े तमन्नावें हैं साढ़ी इच्छावें हैं ये सब चाहते हैं, सुख होवे दुख ना होवे, पैसा होवे गरीबी ना होवे, अच्छी नौकरी होवे, निरोग होइए, इस दुनिया की शोभा होवे, नाल दे नाल ऐसा मंत्र भी मिले कि असी मुक्ति प्राप्त कर लीए। लेकिन ये सब कुछ उतों ही है अगर तुसी प्रभु का नाम आराधते हो। बिना प्रभु के नाम के आराधे थोड़ी गति नहीं है, इच्छा बदल सारी हुई है। अगर तुसी अपनी इच्छाओं की पूर्ति चाहते हो तो प्रभु नूं आराधो, प्रभु दे अगे अरदास करो। ऐसे पथे आए हाँ तमन्नावां लैके इच्छावां लैके, अज भी बाबा बुढ़ा जी का नाम लैके जदों असीं अरदासां करते हाँ संतान की प्राप्ति होंदी है। इसके अलावा होर इच्छावां भी हैं, अच्छी नौकरी है, अच्छी सेहत है, अच्छे रिश्ते हैं, सब दे वास्ते बाबा जी को ला के अरदासां कीतियां जांदियां हैं। तुसी भी अरदास करो, सब इस सब मिल के अरदास करिए कि सच्चे पातशाह जी महाराज साड़िया मनोकामना पूरिया हो। इस तरीके नाल इस शब्द का अनुवाद होया है जी।